پڑھ پڑھ عالم فاضل ہوئے ہوں، کدے اپنے آپ نو پڑھیا ہی نہیں، جا جا بڑھدا مندر مسیتی، کدے من اپنے وچ بڑھیا ہی نہیں۔ میں تہاڈا ہوسٹ ڈاکٹر نریندر روی گوئل مائنڈ اینڈ باڈی پروگرام لے کے تہاڈی سیوا دے وچ حاضر ہویا، جیہدے وچ وکھ وکھ ٹاپکاں نو بڑے سمپل طریقے دے نال تہاڈے روبرو پیش کرن دی کوشش کراں گا۔ پیارے سروتیو، میرا یعنی کہ ڈاکٹر نریندر روی کا سب نو پیار بھریا نمسکار، سلام علیکم، ست سری اکال اینڈ ویری گڈ مارننگ۔ جی کہ تعین پتا ہی ہے کہ آپ ہر اتوار نو سویرے 10 بجے تو لے کے 11 بجے تک میں تاری سیوا دے وچ مائنڈ اینڈ باڈی پروگرام لے کے حاضر ہوں، جس دے وچ وکھ وکھ ٹاپکس چاہے وہ سپرچل ہون، کدے پولیٹیکل بھی ہوں نے، کدے میڈیکل نال ریلیٹڈ بھی ہوں نے، کدے سوشل ایکٹیویٹیز بھی ہوں۔ یہ سارے ٹاپکس آپ مائنڈ اینڈ باڈی دے انڈر سویرے 10 بجے تو لے کے 11 بجے تک سنڈے والے دن میں پیش کرتا۔ یہ جنے بھی پروگرام نے یہ عرفا مظفر جی دے سہیوگ دے نال پیش کیتے جاندے نے۔ میں ہمیشہ ہی بینتی کرتا کہ جدوں بھی کدے تسی کوئی پراپرٹی خریدنی ہے، وہ پراپرٹی تہاڈا دکان ہے، وہ پراپرٹی تہاڈا مکان ہے، گیس اسٹیشن ہے، فارم ہاؤس ہے، انڈسٹری ہے، کوئی بھی چیز ہے، دو ہی چیزاں ہوں گی، جا تسی خریدنی ہوگی جا بیچنی ہوگی۔ سو دونوں گلوں دے لئی سانو کینیڈا دے وچ ایک ریئل اسٹیٹ دے ایجنٹ دی لوڑ پیندی ہے۔ ریئل اسٹیٹ بچولیا ہوندا ہے جہڑا دونوں پاسے گل بات کرا کے خیر چ گل فائنل کر دیندا ہے، تے اس بچولیے نو اس ریئل اسٹیٹ دے ایجنٹ نو وچوں کی ملدا ہے، وچوں اونوں کمیشن ملدی ہے۔ مینوں 100% تاں شور نہیں، میرے 3% یا 2 یا 3 یا 4% ملدی ہے۔ اج توں 30 سال پہلا بھی اینی سی تے ہن بھی اینی ہے، پر فرق یہ پی گیا کہ ادوں جڑے مکانوں کی قیمت سی یا فارم ہاؤس کی قیمت سی یا کوئی بھی پراپرٹی کی قیمت سی، فار ایگزامپل جے وہ قیمت 2 لاکھ سی، اج وہ 15 لاکھ کی ہوگی۔ سو کمیشن انہوں نے اونی ہے۔ کہن دا میرا مطلب ہے کہ جے انہوں نے اس ٹائم 3 یا 4 ہزار ملتے سی، اج انہوں 40-50 ہزار ڈالر مل جاندے نے۔ سو اس کر کے میں کہنا کہ پیسے انہوں نے بہت بنتے ہیں، اور دوجی گل پیسے انہوں نے سیدھے تہاڈے کولوں نہیں لینے، وکیل نے آٹومیٹکلی انہوں نے ٹرانسفر کر دینے، اس کر کے سانو پتا نہیں لگتا۔ تے جدوں پتا لگتا حقیقت دا بھی انہیں پیسے بنا گیا میری چھوٹی جی گل کر کے، تے جے میں کسی نوں ہور دندا ودھیا ڈیل مل جانی سی، سو ادوں پچھتاؤن نالوں میں تاں تہانوں بےنتی کردا کہ کدے بھی ایک ریئل اسٹیٹ دے بندے نوں بلا کے اودے نال فائنل نہ کرو، چاہے وہ تہاڈا کنا بھی کلوز ہوے، رشتے دار ہوے۔ پیسے دے اگے رشتے داریاں دی کوئی ویلیو نہیں، پیسے دی اج کل امپورٹینس ہے۔ جدوں اسی چکر چ پئے بھی میرا وہ فلانا آ لگتا، دھمکا لگتا، کوئی کسی دا کچھ نہیں لگتا، جدو پیسے آ گئے، پیسہ پہلا، باقی سب کام بعد چ، تے ادو پھر دکھ بھی بہت لگتا بھی میں تا یہ سوچیا سی، یہ نہیں آ کرتا۔ سو اسی کر کے میں تانوں یہ تاکید کردا کہ کدے بھی ایک بندے نو بلا کے اودے نال فائنل نہ کرو، جنہ مرضی میٹھا، جنہ مرضی چنگا، جنہ مرضی ٹرسٹ وردی ہوئے۔ ٹرسٹ وردی تو ادو منیا جاتا ہے جدوں وہ تہاڈے نال کوئی سچویشن دے وچوں پار ہو جائے، سچویشن نو وہ اس طرح 100% کلیئر کر سکے۔ سو اس کر کے 2, 3, 4, 5, 6 جنے مرضی بندے بلاؤ، سیم ڈے بلا لو، دوجے دن بلا لو، تیجے دن بلا لو، انہوں نے بھجے آنا کیونکہ پیسے بہت بنانے نے انہوں نے، جتھے والے پیسے بنانے نے اتنے تو انہوں کا سیلف موٹیو ایس کر کے آؤ گے، تہاڈے دسے ٹائم دے مطابق آؤ گے، تہاڈی دسی جگہ دے مطابق آؤ گے۔ جے کوئی ڈراما کرتا، میں تو بہت بزی ہوں، اگلے ویک آ جاؤ، انہوں کہو ڈراما ادو ہی پتا لگ جاؤ، ان کو رہن دو جی، پھر اس طرح ہوں ہی فائنل کرنا، دیکھو کہوں گا چنگا جی میں آ جانا، یہ ڈرامے بازی بھی کرتے ہیں لوگ۔ سو اس کر کے جدو تسی 3, 4, 5 بندے بلاؤ گے، 2-3 فائدے ہو جائیں گے۔ ایک تو تمہوں لوگوں کی نیچر پتا لگ جائے گا بھی کہڑا بندہ ڈراما کرتا ہے، کہڑا بندہ سچ بولتا ہے، کہڑا بندہ کوڑا بولتا ہے، کہڑا بندہ چلاکی کر رہا ہے۔ ججمنٹ تو ہو جائے گی، ایک تو نالج ہو جائے گی کہ میں جے بیچا تو میرے پلے کی پینا، تو کی آنا ہے، کی جانا ہے، کنا پرائس ملنا ہے، کمیں ہے۔ کئی ایسے جے بندے ہوندے نے سستا لا کے بیچو، پرا میں تو اپنی کمیشن جے چاہوں، تو تہاڈا کتھوں سوچ لیں گے فائدہ ہو۔ سو کئی طرح دیاں گلاں ہوندیاں، جدوں تسی 3-4 بندیاں نوں بلاؤ گے نا، فیس اونوں کلیئر ہو جاؤ۔ تے اودے وچ ایک نام میں کہنا، میں نہیں کہا بھی انہوں نے دیو، میں کہنا بلا تا لو، بلاؤن دا کہڑا کوئی نقصان لگنا، جیسے 5-6 بلاؤ گے انہوں نے بھی بلا لیو، وہ ہے عرفا مظفر جی۔ ਕਿਉਂਕਿ ਉਹਨਾਂ ਨੂੰ ਮੈਂ ਡੀਲ ਕੀਤਾ। ਉਹ ਕੰਟੈਂਟਡ ਨੇ, ਇੱਕ ਗੱਲ ਮੈਂ ਆਉਣ ਦੀ ਏਅਰ ਕਹਿਣਾ, ਉਹਨਾਂ ਨੇ ਹੇਰਾ ਫੇਰੀ ਨਹੀਂ ਤੁਹਾਡੇ ਨਾਲ ਕਰਨੀ, ਉਹਨਾਂ ਨੇ ਚਲਾਕੀ ਨਹੀਂ ਕਰਨੀ, ਹਰ ਗੱਲ ਸਾਫ਼ ਤੇ ਸਪਸ਼ਟ ਦੱਸਣੀ ਹੈ। ਜੇ ਤੁਹਾਨੂੰ ਉਹ ਪਸੰਦ ਆ ਜਾਂਦਾ ਠੀਕ ਹੈ, ਨਹੀਂ ਜਿੱਥੇ ਤੁਹਾਨੂੰ ਪਸੰਦ ਆਵੇ ਉਹਨੂੰ ਕਿਉਂ, ਮੈਂ ਤਾਂ ਇਹੀ ਗੱਲ ਕਹਿਣਾ। ਸੋ ਜੇ ਅਰਫਾ ਮੁਜ਼ੱਫਰ ਜੀ ਨੂੰ ਬੁਲਾਉਣਾ ਨਾ, ਉਹਨੂੰ ਫਿਰ ਫੋਨ ਤਾਂ ਕਰਨਾ ਪਊ ਨਾ। ਜੇ ਫੋਨ ਕਰਨਾ, ਫੋਨ ਮੈਂ ਦੱਸ ਦੇਣਾ 6478862452 647-898-6245 ਉਹਨਾਂ ਦਾ ਨੰਬਰ ਹੈ, ਫੋਨ ਕਰ ਲਓ, ਗੱਲਬਾਤ ਕਰ ਲਓ, ਉਸ ਤੋਂ ਬਾਅਦ ਡਿਸੀਜਨ ਕਰੋ। ਬਸ ਮੇਰੀ ਇੰਨੀ ਕੀ ਬੇਨਤੀ ਹੈ, ਬਾਕੀ ਤੁਸੀਂ ਮਾਲਕ ਹੋ, ਤੁਹਾਡੀ ਪ੍ਰੋਪਰਟੀ ਆ, ਤੁਸੀਂ ਖਰੀਦਣੀ ਆ ਜਾਂ ਵੇਚਣੀ ਆ, ਜਿਵੇਂ ਮਰਜ਼ੀ ਕਰੋ। ਮੈਂ ਤਾਂ ਸਿਰਫ, ਕਿਉਂਕਿ ਮੇਰੇ ਨਾਲ ਜੋ ਕੁਛ ਵਾਪਰੀ ਹੈ ਜਾਂ ਕੁਛ ਲੋਕਾਂ ਦੀਆਂ ਮੈਨੂੰ ਗੱਲਾਂ ਤੋਂ ਦੱਸਦੇ ਨੇ ਵੀ ਤੁਸੀਂ ਇਹ ਤੇ ਦੱਸੋ, ਸਾਨੂੰ ਫਲਾਣੇ ਬੰਦੇ ਨੇ ਐਂ ਠੱਗ ਲਿਆ, ਉਹ ਸਾਡਾ ਰਿਸ਼ਤੇਦਾਰ ਸੀ, ਐਂ ਕਹਿੰਦਾ ਸੀ, ਹੁਣ ਐਂ ਕਰਤਾ, ਵਾਹ ਕਰਤਾ, ਉਹ ਸਾਰੀਆਂ ਗੱਲਾਂ ਨੂੰ ਮੈਂ ਆਪਣੀ ਆਤਮਾ ਦੇ ਹਿਸਾਬ ਨਾਲ ਤੁਹਾਡੇ ਨੋਟਿਸ ਲਿਆਉਣਾ ਚਾਹੁੰਦਾ। ਡਿਸੀਜਨ ਤੁਹਾਡਾ, ਤੁਸੀਂ ਮਾਲਕ ਹੋ, ਤੁਹਾਡੀ ਪ੍ਰੋਪਰਟੀ, ਮੇਰਾ ਤਾਂ ਉਹਦੇ ਵਿੱਚ ਕੋਈ ਰੋਲ ਨਹੀਂ ਹੈ। ਸੋ ਦੱਸਣਾ ਮੇਰਾ ਫਰਜ਼ ਸੀਗਾ। ਚਲੋ ਹੁਣ ਆਪਾਂ ਗੱਲ ਕਰਦੇ ਹਾਂ ਵੀ ਅੱਜ ਆਪਾਂ ਕਿਹੜੇ ਕਿਹੜੇ ਟੌਪਿਕਾਂ ਦੀ ਗੱਲ ਕਰਾਂਗੇ। ਪਹਿਲੀ ਗੱਲ, ਤੁਹਾਨੂੰ ਪਤਾ ਵੀ ਕੱਲ ਨੂੰ ਲੋਹੜੀ ਹੈ, ਹਿੰਦੁਸਤਾਨ ਦੇ ਵਿੱਚ ਬਹੁਤ ਪਵਿੱਤਰ ਤਿਉਹਾਰ ਹੈ, ਔਰ ਇਹਦੀ ਲੋਹੜੀ ਦੀ ਇਹ ਖਾਸੀਅਤ ਹੈ ਵੀ ਇਹ ਨਵੇਂ ਸਾਲ ਦਾ ਜਿਹੜਾ ਪਹਿਲਾ ਮਹੀਨਾ ਹੁੰਦਾ ਜਨਵਰੀ, ਉਹਦਾ ਇਹ ਪਹਿਲਾ ਫੈਸਟੀਵਲ ਹੈ, ਹੋਲੀ ਫੈਸਟੀਵਲ ਹੈ। ਇਹਦੇ ਉੱਤੇ ਆਪਾਂ ਗੱਲਬਾਤ ਕਰਾਂਗੇ ਤੇ ਨਾਲੇ ਮੈਂ ਦੱਸਣ ਦੀ ਕੋਸ਼ਿਸ਼ ਕਰੂੰਗਾ ਕਿ ਜਿਹੜਾ ਲੋਹੜੀ ਹੈ ਪੰਜਾਬ ਚ ਇਹਨੂੰ ਕੀ ਕਹਿੰਦੇ ਨੇ, ਯੂਪੀ ਚ ਇਹਨੂੰ ਕੀ ਕਹਿੰਦੇ ਨੇ, ਗੁਜਰਾਤ ਚ ਇਹਨੂੰ ਕੀ ਕਹਿੰਦੇ ਨੇ, ਆਂਧਰਾ ਪ੍ਰਦੇਸ਼ ਚ ਇਹਨੂੰ ਕੀ ਕਹਿੰਦੇ ਨੇ, ਹਾਂਜੀ ਤਾਮਿਲਨਾਡੂ ਚ ਇਹਨੂੰ ਕੀ ਕਹਿੰਦੇ ਨੇ, ਕਿਵੇਂ ਮਨਾਈ ਜਾਂਦੀ ਹੈ, ਨੌ ਬਦਲ ਜਾਂਦੇ ਨੇ ਸਾਨੂੰ, ਕਿਉਂਕਿ ਅਸੀਂ ਇੰਡੀਆ ਦੇ ਵਿੱਚ ਹਾਲਾਂਕਿ ਵੱਖ ਵੱਖ ਸਟੇਟਾਂ ਦੇ ਰਹਿਣ ਵਾਲੇ ਹਾਂ, ਸਾਨੂੰ ਇੱਕ ਦੂਜੇ ਬਾਰੇ ਨੌਲੇਜ ਨਹੀਂ। ਇਹ ਇੰਟਰਨੈਟ ਹੈ, ਯੂਟਿਊਬ ਹੈ, ਇਹਦਾ ਫਾਇਦਾ ਹੋਊਗਾ ਟੀਵੀਆਂ ਦਾ, ਜਿਹਦੇ ਕਰਕੇ ਅਸੀਂ ਇੱਕ ਦੂਜੇ ਨੂੰ ਜਾਣਦੇ ਹਾਂ। ਔਰ ਮੈਂ ਇਹ ਸੋਚਣ ਦਾ ਵੀ ਕਾਰਨ ਇਹ ਸੀਗਾ ਕਿ ਮੈਂ ਕਿਸੇ ਨੂੰ ਲੋਹੜੀ ਦੀ ਡੱਬਾ ਦੇਣ ਗਿਆ ਤੇ ਮੈਂ ਉਹਨੂੰ ਕਿਹਾ ਲੋਹੜੀ ਹੈ, ਉਹ ਗੁਜਰਾਤੀ ਬੰਦਾ ਸੀਗਾ ਤੇ ਉਹਨੂੰ ਪਤਾ ਹੀ ਨਹੀਂ ਸੀ, ਉਹਨੂੰ ਡੱਬਾ ਤਾਂ ਫੜ ਲਿਆ ਪਰ ਪਤਾ ਨਹੀਂ ਸੀ। ਜਦੋਂ ਮੈਂ ਕਿਹਾ ਉਤਰਾਇਣ, ਉਹ ਕਹਿੰਦਾ ਅੱਛਾ ਅੱਛਾ ਉਤਰਾਇਣ, ਹਾਂ ਹਾਂ ਹਾਂ, ਮਤਲਬ ਲੋਹੜੀ ਨੂੰ ਉੱਥੇ ਉਤਰਾਇਣ ਕਹਿੰਦੇ ਨੇ। ਸੋ ਆਪਾਂ ਇਸ ਤਰੀਕੇ ਨਾਲ ਗੱਲਬਾਤ ਕਰਾਂਗੇ ਵੱਖ ਵੱਖ ਸਟੇਟਾਂ ਦੇ ਵਿੱਚ ਲੋਹੜੀ ਕਿਵੇਂ ਮਨਾਈ ਜਾਂਦੀ ਹੈ। ਬੇਸਿਕਲੀ ਜੇ ਤੁਹਾਡੇ ਵੀ ਵਿਚਾਰ ਹੋਣਗੇ, ਤੁਸੀਂ ਵੀ ਡੈਫੀਨੇਟਲੀ ਦਿਓ ਆਪਣੇ ਵਿਚਾਰ। ਹਾਂਜੀ, ਫੋਨ ਨੰਬਰ ਸਟੂਡੀਓ ਦਾ ਹੈਗਾ 416-620-1778 416-620-1778। ਆਪਾਂ ਪਹਿਲਾਂ ਗਾਣਾ ਸੁਣ ਲੈਂਦੇ ਹਾਂ, ਗਾਣੇ ਦੇ ਵਿੱਚ ਹੀ ਡਾਕਟਰ ਅੰਕੁਸ਼ ਨਾਲ, ਅੱਜ ਉਹ ਫ੍ਰੀ ਨੇ, ਥੋੜੇ ਜਿਹੇ ਮਿੰਟ ਆਪਾਂ ਨੂੰ ਟਾਈਮ ਦੇਣਗੇ, ਨਵਾਂ ਟੌਪਿਕ ਆਪਾਂ ਡਿਸਕਸ ਕਰਾਂਗੇ, ਉਹ ਹੈਗਾ ਬੋਟੈਕਸ ਦੇ ਉੱਤੇ, ਫਿਲਰ ਦੇ ਉੱਤੇ, PRP ਦੇ ਉੱਤੇ। ਉਹ ਆਪਾਂ ਜਦੋਂ ਲਾਈਨ ਮਿਲ ਗਈ ਉਦੋਂ ਗੱਲਬਾਤ ਕਰਾਂਗੇ, ਉਹਨੂੰ ਉਹ ਸਾਨੂੰ ਡਿਟੇਲ ਸਮਝਾਉਣਗੇ ਸਿੰਪਲ ਤਰੀਕੇ ਦੇ ਨਾਲ। ਲਓ ਹੁਣ ਸੁਣੋ ਗਾਣਾ ਤੇ ਨਾਲ ਹੀ ਆਪਾਂ ਡਾਕਟਰ ਅੰਕੁਸ਼ ਨਾਲ ਫੋਨ ਲਾਈਨ ਮਿਲਾਉਣ ਦੀ ਕੋਸ਼ਿਸ਼ ਕਰਦੇ ਹਾਂ।
ਆਉਂਦੀਆਂ ਨੇ ਲੋਹੜੀਆਂ, ਮਨਾਉਂਦੀਆਂ ਨੇ ਜੋੜੀਆਂ, ਭੈਣਾਂ ਪਈਆਂ ਗਾਉਂਦੀਆਂ, ਭਰਾਵਾਂ ਦੀਆਂ ਘੋੜੀਆਂ, ਜੋੜੀਆਂ ਦੇ ਸ਼ਗਨ ਮਨਾ।
ਜਦੋਂ ਇਹ ਆਉਂਦੀ ਏ ਲੋਹੜੀ, ਬੜਾ ਜੀ ਲਾਉਂਦੀ ਏ ਲੋਹੜੀ, ਜਦੋਂ ਇਹ ਆਉਂਦੀ ਏ ਲੋਹੜੀ, ਬੜਾ ਜੀ ਲਾਉਂਦੀ ਏ ਲੋਹੜੀ, ਇਹ ਭੈਣ ਭਰਾਵਾਂ ਦੀ ਲੋਹੜੀ, ਦਿਲਾਂ ਦੀਆਂ ਚਾਵਾਂ ਦੀ ਲੋਹੜੀ, ਭੈਣ ਭਰਾਵਾਂ ਦੀ ਲੋਹੜੀ, ਦਿਲਾਂ ਦੀਆਂ ਚਾਵਾਂ ਦੀ ਲੋਹੜੀ, ਜਦੋਂ ਇਹ ਆਉਂਦੀ ਏ ਲੋਹੜੀ, ਬੜਾ ਜੀ ਲਾਉਂਦੀ ਏ ਲੋਹੜੀ, ਜਦੋਂ ਇਹ ਆਉਂਦੀ ਏ ਲੋਹੜੀ, ਤੇ ਖੁਸ਼ੀਆਂ ਲਿਆਉਂਦੀ ਏ ਲੋਹੜੀ,
ਖੁਸ਼ੀਆਂ ਦੀ ਰਾਤ ਆਈ, ਚਾਵਾਂ ਦੀ ਰਾਤ ਆਈ, ਠੰਡੀ ਠੰਡੀ ਲੱਗਦੀ ਹਵਾ,
ਲਾਡ ਮਲਾਰਾਂ ਦੀ ਲੋਹੜੀ, ਮੁਹੱਬਤਾਂ ਪਿਆਰਾਂ।
ਜਿਸ ਤਰ੍ਹਾਂ ਕਿ ਤੁਹਾਨੂੰ ਪਤਾ ਹੀ ਹੈ ਵੀ ਕੱਲ੍ਹ ਨੂੰ ਆਪਾਂ ਲੋਹੜੀ ਮਨਾ ਰਹੇ ਹਾਂ, ਦੁਨੀਆਂ ਦੇ ਵਿੱਚ ਜਿੱਥੇ ਵੀ ਹਿੰਦੁਸਤਾਨੀ ਭਾਰਤੀ ਰਹਿੰਦੇ ਨੇ ਉਹ ਲੋਹੜੀ ਮਨਾ ਰਹੇ ਨੇ। ਸੋ ਕਈਆਂ ਥਾਂ 'ਤੇ ਰਾਤ ਹੋ ਗਈ ਹੋਣੀ ਹੈ ਜਾਂ ਕਈਆਂ ਥਾਂ 'ਤੇ ਦਿਨ ਚੜ ਗਿਆ ਹੋਣਾ। ਮੇਰੇ ਵੱਲੋਂ ਆਪ ਸਭ ਨੂੰ ਲੋਹੜੀ ਦੀਆਂ ਬਹੁਤ 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 ਮੁਬਾਰਕਾਂ। ਅਤੇ ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਹੀ ਹੈ ਵੀ ਆਪਾਂ ਡਾਕਟਰ ਅੰਕੁਸ਼ ਨਾਲ ਗੱਲਬਾਤ ਕਰਾਂਗੇ, ਜਿਹੜੇ ਕਿ BNC ਬ੍ਰੈਮਲੀ ਅਤੇ ਕੰਟਰੀ ਸਾਈਡ, ਤਾਂ ਹੀ ਇਹਦਾ ਨਾਂ ਰੱਖਿਆ BNC ਬ੍ਰੈਮਟਨ ਦੇ ਵਿੱਚ ਨੇ, ਫੈਮਿਲੀ ਡਾਕਟਰ ਨੇ ਪਿਛਲੇ 9 ਸਾਲਾਂ ਤੋਂ, ਤੇ ਉੱਥੇ ਹੋਰ ਵੀ ਡਾਕਟਰ ਨੇ ਫੈਮਿਲੀ ਡਾਕਟਰ ਹੋਰ ਵੀ ਨੇ, ਲੇਡੀ ਡਾਕਟਰ ਨੇ, ਡਾਕਟਰ ਕਿਮੀ ਐਂਡ ਡਾਕਟਰ ਸੇਵਾ ਕੁਮਾਰ ਐ, ਡਾਕਟਰ ਗਿੱਲ ਨੇ ਲੇਡੀਜ਼ ਨੇ, ਡਾਕਟਰ ਆਲ ਸ਼ਾਬੀ ਤੇ ਡਾਕਟਰ ਅੰਕੁਸ਼ ਨੇ, ਡਾਕਟਰ ਸੋਨਾਲੀ ਵੀ ਹੋਪਫੁਲੀ ਛੇਤੀ ਜੁਆਇਨ ਕਰ ਲੈਣਗੇ। ਸੋ ਡਾਕਟਰ ਅੰਕੁਸ਼ ਇੰਚਾਰਜ ਨੇ ਤੇ ਇਨ੍ਹਾਂ ਨੇ ਆਪਣੇ ਕਲੀਨਿਕ ਦੇ ਵਿਚ ਇਕ ਨਵੀਂ ਸਰਵਿਸ ਸ਼ੁਰੂ ਕੀਤੀ ਹੈ ਜਿਹੜੀ ਕਿ ਨਾਨ ਸਰਜੀਕਲ ਟਰੀਟਮੈਂਟ ਹੈ। ਉਹਦੇ ਬਾਰੇ ਆਪਾਂ ਗੱਲਬਾਤ ਕਰਾਂਗੇ। ਪਹਿਲਾਂ ਤਾਂ ਡਾਕਟਰ ਅੰਕੁਸ਼ ਦਾ ਜੇ ਨਾਂ ਪੁੱਛ ਪਤਾ ਕਰਨਾ ਹੋਊਗਾ ਵੀ ਕਿਸ ਤਰ੍ਹਾਂ ਦੀ ਸਿਚੁਏਸ਼ਨ ਹੈ। ਡਾਕਟਰ ਅੰਕੁਸ਼ ਗੋਇਲ ਪਾਲੋ ਬਰੈਂਪਟਨ ਚ 563 ਡਾਕਟਰ ਨੇ, 563 ਫੈਮਿਲੀ ਡਾਕਟਰ ਨੇ ਤੇ ਇਨ੍ਹਾਂ 563 ਡਾਕਟਰਾਂ ਦੇ ਵਿਚੋਂ ਇਨ੍ਹਾਂ ਦਾ ਤੀਸਰਾ ਨੰਬਰ ਹੈ ਯੰਗ ਡਾਕਟਰ ਦੇ ਵਿਚ। ਇੱਥੇ ਕੋਈ ਪੈਸੇ ਦੇ ਕੇ ਨਹੀਂ ਲਿਖਾਇਆ ਜਾਂਦਾ, ਨਾਲ ਲਿਖ ਸਕਦਾ, ਬਿਲਕੁਲ ਪਰੂਫ ਦੇਣਾ ਪੈਂਦਾ ਜੋ ਕੁਛ ਕਮੈਂਟਸ ਦਿੰਦੇ ਹੋ, ਚੰਗੇ ਜਾਂ ਮਾੜੇ। ਜੇ ਮਾੜੇ ਦਿੰਦੇ ਹੋ ਤਾਂ ਅਲਾ ਕੇਸ ਵੀ ਕਰਦਾ ਤੁਹਾਡੇ ਤੇ, ਜੇ ਚੰਗੇ ਦਿੰਦੇ ਹੋ ਜਾਂ ਮਾੜੇ ਦਿੰਦੇ ਹੋ। ਇਸ ਕਰਕੇ ਬੜੇ ਸੋਲਿਡ ਤੇ ਰੀਜਨੇਬਲ ਹੁੰਦੇ ਨੇ ਕਮੈਂਟਸ। ਸੋ ਨੰਬਰ ਥਰਡ ਹੈ ਇਹਨਾਂ ਦਾ 563 ਡਾਕਟਰਾਂ ਦੇ ਵਿਚੋਂ ਤੇ ਉਹਨਾਂ ਨਾਲ ਮੈਂ ਗੱਲਬਾਤ ਕਰਾਂਗਾ ਡਾਕਟਰ ਅੰਕੁਸ਼ ਨਾਲ। ਡਾਕਟਰ ਅੰਕੁਸ਼, ਵੈਲਕਮ ਟੂ ਦ ਸ਼ੋ।
ਥੈਂਕ ਯੂ ਫਾਰ ਹੈਵਿੰਗ ਮੀ।
ਡਾਕਟਰ ਸਾਹਿਬ, ਜਿਵੇਂ ਕਿ ਤੁਸੀਂ ਨਵੀਆਂ ਸਰਵਿਸਿਜ BNC ਅਰਜੈਂਟ ਕੇਅਰ ਦੇ ਵਿਚ ਸ਼ੁਰੂ ਕੀਤੀਆਂ ਤੇ ਤੁਸੀਂ ਆਪਣੀ ਈਮੇਲ ਵੀ ਬਣਾਈ ਹੈ BramptonBotox@gmail.com ਤੇ ਨਵਾਂ ਫੋਨ ਨੰਬਰ ਵੀ ਦਿੱਤਾ 437-757-8191 457-757-8191 ਇਹਦੇ ਉੱਤੇ ਤੁਸੀਂ ਜਿਹੜੀਆਂ ਤੁਸੀਂ ਨਵੀਆਂ ਸਰਵਿਸਿਜ਼ ਦੇ ਰਹੇ ਹੋ ਜਿਹੜੀਆਂ ਕਿ ਨਾਨ ਸਰਜੀਕਲ ਟਰੀਟਮੈਂਟ ਨੇ ਤੇ ਉਹਦੇ ਬਾਰੇ ਦੱਸੋਗੇ ਵੀ ਆਮ ਇੱਕ ਸਧਾਰਨ ਤਰੀਕੇ ਨਾਲ ਲੋਕਾਂ ਨੂੰ ਤਾਂ ਕਿ ਸਮਝ ਆ ਸਕੇ ਵੀ ਕਿਹੜੀਆਂ ਸਰਵਿਸਿਜ਼ ਨੇ।
ਹਾਂਜੀ, ਕਰੰਟਲੀ ਇਟਸ ਬੇਸਿਕਲੀ 3 ਸਰਵਿਸਿਜ਼, ਬੋਟੌਕਸ ਵਿਚ ਇਜ਼ 1 ਕੰਪਨੀ ਜਿਹੜਾ ਨਿਊਰੋਟੌਕਸਿਨ ਕਰਦਾ ਐਂਡ ਦੈਟਸ ਫਾਰ ਰਿੰਕਲਸ ਜਿੱਦਾਂ ਫੇਸ ਤੇ ਆਪਾਂ ਕਹਦੇ ਬੋਟੌਕਸ
ਚੁੱਡੀਆਂ ਪੈ ਜਾਂਦੀਆਂ।
ਹਾਂਜੀ, ਨੈਕ ਦੇ ਉੱਤੇ ਵੀ ਤੇ ਫਾਈਨ ਲਾਈਨ ਰਿੰਕਲਸ ਹਨਾ ਉਹ ਜਿਹੀਆਂ ਚੀਜ਼ਾਂ। ਨੰਬਰ 2 ਇਜ਼ ਫਿਲਰਸ, ਡਰਮਲ ਫਿਲਰਸ, ਉਹ ਹੁੰਦਾ ਜਦੋਂ ਕਿ ਲੋਕਾਂ ਨੇ ਲਾਈਕ ਸਪੈਸ਼ਲੀ ਇਟਸ ਮੋਰ ਕਾਮਨ ਇਨ ਫੀਮੇਲਸ ਬਟ ਦੇ ਗੈਟ ਲਾਈਕ ਲਿਪ ਫਿਲਰਸ ਬਟ ਲਿਪਸ ਥੋੜਾ ਪਲੰਪ ਕਰਨ ਲਈ ਔਰ ਸਟਰਨ ਏਰੀਆਜ਼ ਆਫ ਦ ਫੇਸ ਟੂ ਚੇਂਜ ਦ ਸ਼ੇਪ ਫਾਰ ਕਾਸਮੈਟਿਕ ਰੀਜ਼ਨ।
ਹਾਂ, ਚਾਹੇ ਇਸ ਤਰ੍ਹਾਂ ਵੀ ਕਹਿ ਸਕਦੇ ਹਾਂ ਵੀ ਕਈ ਵਾਰੀ ਉਮਰ ਦੇ ਹਿਸਾਬ ਨਾਲ ਸਾਡੇ ਅੰਦਰ ਜਵਾੜੇ ਅੰਦਰ ਜੇ ਨੂੰ ਚਲੇ ਜਾਂਦੇ ਨੇ, ਚਿਹਰਾ ਅੰਦਰ ਨੂੰ ਚਲੇ ਜਾਂਦਾ, ਬੁੱਲ ਪਤਲੇ ਹੋ ਜਾਂਦੇ ਨੇ ਤੇ ਉਹ ਬਿਊਟੀ ਬਣਾਉਣ ਦੇ ਲਈ ਲੇਡੀਜ਼ ਕੀ ਕਰਦੇ ਆ ਕਿ ਆਪਣੇ ਬੁੱਲ ਮੋਟੇ ਕਰਨਾ ਚਾਹੁੰਦੀਆਂ ਨੇ ਤੇ ਜਾਂ ਜਿਹੜੇ ਗੱਲਾਂ ਅੰਦਰ ਨੂੰ ਵੜ ਜਾਂਦੀਆਂ ਨੇ ਉਹਨਾਂ ਨੂੰ ਬਾਹਰ ਲਿਆਉਣੀ ਚਾਹੁੰਦੀਆਂ, ਉੱਥੇ ਫਿਲਰ ਦਾ ਕੰਮ ਹੁੰਦਾ ਭਰਨਾ। ਹਾਂਜੀ
ਹਾਂਜੀ, ਯਾ ਉਹ ਤੀਸਰਾ ਇਜ਼ ਲਾਈਕ ਵੈਰੀ ਕਾਮਨ ਮੇਲ ਐਂਡ ਫੀਮੇਲ, ਦੇ ਹੈਵ ਹੇਅਰ ਥਿਨਿੰਗ, ਐਂਡਰੋਜੈਨਿਕ ਐਲੋਪੀਸ਼ੀਆ। ਐਲੋਪੀਸ਼ੀਆ ਦਾ ਮਤਲਬ ਹੈ ਹੇਅਰ ਥਿਨਿੰਗ ਤੇ ਇਟ ਕੈਨ ਹੈਵ, ਦੇਅਰ ਇਜ਼ ਨੋ ਗ੍ਰੇਟ ਟ੍ਰੀਟਮੈਂਟ। ਆਲਟੀਮੇਟਲੀ ਲੋਕੀ ਹੇਅਰ ਟ੍ਰਾਂਸਪਲਾਂਟ ਕਰਾਉਂਦੇ ਆ, ਉਹਦੇ ਲਈ ਅਨਫੋਰਚੁਨੇਟਲੀ ਯੂ ਹੈਵ ਟੂ ਸਪੈਂਡ ਅ ਲੋਟ ਆਫ ਮਨੀ, ਦੇਅਰ ਇਜ਼ ਅ ਲੋਟ ਆਫ ਪੇਨ। ਉਹ ਵੀ ਨਹੀਂ ਗਰੰਟੀਡ ਹੁੰਦੀ, ਉਹ ਵੀ ਲਾਈਕ ਇਫ ਯੂ ਡੂ ਇਟ ਇਨ ਆਲ ਦਾ ਏਰੀਆਜ਼ ਚਲ ਠੀਕ ਆ, ਬਟ ਦੈਨ ਯੂ ਨੋ ਅਦਰਵਾਈਜ਼ ਜਸਟ ਇਫ ਯੂ ਡੋਂਟ ਡੂ ਇਟ ਇਨ ਆਲ ਦਾ ਏਰੀਆਜ਼ ਉੱਥੇ ਵੀ ਬਾਅਦ ਚੜ ਸਕਦੇ ਆ। ਸੋ ਹੇਅਰ ਟ੍ਰਾਂਸਪਲਾਂਟ ਤੋਂ ਇਲਾਵਾ ਵੀ ਹੈਵ ਸਮਥਿੰਗ ਕਾਲਡ PRP ਜਿਹਦੇ ਵੇਅਰ ਵੀ ਟੇਕ ਯੂਰ ਓਨ ਬਲੱਡ, ਜਿੱਦਾਂ ਆਪਾਂ ਬਲੱਡ ਟੈਸਟ ਕਰਦੇ ਆ ਉਹਨੂੰ ਅਸੀਂ ਮਸ਼ੀਨ ਚ ਪਾ ਕੇ ਸਪਿਨ ਕਰਕੇ ਉਹ ਕੋਈ ਇੰਜੈਕਸ਼ਨ ਤਿਆਰ ਕਰਦੇ ਆ ਫਰੋਮ ਯੂਰ ਓਨ ਬਲੱਡ, ਸੋ ਇਟਸ ਕਲੀਨ ਐਂਡ ਪਿਓਰ, ਤੇ ਉਹ ਅਸੀਂ ਇੰਜੈਕਟ ਕਰਦੇ ਇਨ ਟੂ ਦ ਸਕੈਲਪ। ਇਟਸ ਪ੍ਰੀਟੀ ਲਾਈਕ ਪੇਨ, ਆਈ ਵੁਡਨਟ ਸੇ ਪੇਨ ਫ੍ਰੀ ਬਟ ਕੁਆਈਟ ਲੈਸ ਪੇਨ, ਕਟ ਪੇਨ। ਇਟਸ ਜਸਟ ਸਮਾਲ ਟਾਈਨੀ ਇੰਜੈਕਸ਼ਨ, ਸੈਵਰਲ ਇੰਜੈਕਸ਼ਨ, ਡਜ਼ਨਟ ਟੇਕ ਟੂ ਲੌਂਗ, ਕੋਈ ਬਾਹਰ ਨਹੀਂ ਜਾਣਾ ਪੈਂਦਾ। ਦ ਕਾਸਟ ਇਜ਼ ਮਚ ਮਚ ਲੈਸ ਦੈਨ, ਨਾਟ ਈਵਨ ਕਲੋਸ ਟੂ ਹੇਅਰ ਟ੍ਰਾਂਸਪਲਾਂਟ, ਦੈਟਸ ਕਾਲਡ PRP ਫਾਰ ਦ ਸਕੈਲਪ।
ਹਾਂਜੀ ਡਾਕਟਰ, ਜਿਵੇਂ ਕਿ ਮੈਂ ਸਮਝਣ ਦੀ ਕੋਸ਼ਿਸ਼ ਕੀਤੀ ਹੈ, PRP ਦਾ ਮਤਲਬ ਇਹ ਹੈ ਕਿ ਜਿਹੜੇ ਭੈਣ ਭਰਾਵਾਂ ਦੇ ਬਾਲ ਥਿਨ ਪਤਲੇ ਹੋ ਜਾਂਦੇ ਨੇ, ਥੋੜਾ ਜਿਹਾ ਗੈਪ ਬੰਦਾ ਟਿੰਡ ਜੀ ਦੇਸਣ ਲੱਗ ਜਾਂਦੀ ਹੈ, ਤੇ ਉਹਦੇ ਲਈ ਕਈ ਲੋਕ ਤਾਂ ਉਹ ਬਾਲ ਜਿਹੜੇ ਨੇ ਰੀਪਲਾਂਟ ਕਰਾਉਂਦੇ ਨੇ, ਉਹਦੇ ਨਾਲ ਪੇਨ ਲੱਗਦੀਆਂ, ਸੂਈਆਂ ਲੱਗਦੀਆਂ, ਬਾਲ ਕੱਢਦੇ ਨੇ। ਪਰ ਇੱਕ ਸਾਇੰਸ ਨੇ ਨਵਾਂ ਫਾਰਮੂਲਾ ਅਡਾਪਟ ਕੀਤਾ, ਪਰੂਵ ਹੈ ਕਿ ਤੁਹਾਡੀ ਬਾਂਹ ਦੇ ਵਿੱਚੋਂ ਉਹ ਬਲੱਡ ਲੈ ਲੈਂਦੇ ਨੇ, ਬਲੱਡ ਦੇ ਵਿੱਚੋਂ ਜਿਹੜੇ ਚੰਗੇ ਸੈੱਲ ਨੇ ਜਿਹਨੂੰ ਆਪਾਂ ਐਂ ਕਹਿ ਲਓ ਰੇਹ ਕਹਿ ਲਓ ਵੀ ਆਰਗੈਨਿਕ ਰੇਹ, ਆਪਣੀ ਸਰਦੀਆਂ ਦੇ ਵਿੱਚ ਆਪਾਂ ਆਪਣੇ ਫਲ ਖਾਂਦੇ ਹਾਂ, ਸਬਜ਼ੀਆਂ ਖਾਂਦੇ ਹਾਂ, ਉਹ ਗਾਰਵੇ ਸਿੱਟਣ ਦੇ ਨਾਲੋਂ ਆਪਾਂ ਮਿੱਟੀ ਚ ਮਿਲਾ ਦਿੰਦੇ ਹਾਂ ਤੇ ਉਹ ਮਿੱਟੀ ਦੇ ਵਿੱਚ ਪਾ ਦਿੰਦੇ, ਉਹਦੇ ਨਾਲ ਜਿਹੜੀ ਸਬਜ਼ੀ ਆ ਉਹ ਵਧੀਆ ਤੇ ਤਾਜ਼ੀ ਤੇ ਫਰੈਸ਼ ਤੇ ਵਧੀਆ ਹੁੰਦੀ ਹੈ। ਇਸੇ ਤਰ੍ਹਾਂ ਹੀ ਸਾਡੇ ਬਾਵਨ ਦੇ ਵਿੱਚੋਂ ਬਲੱਡ ਲੈ ਕੇ ਉਹਦੇ ਵਿੱਚੋਂ ਚੰਗੇ ਸੈੱਲ ਕੱਢ ਲੈਂਦੇ ਨੇ, ਜਿਹਨੂੰ ਪਲਾਜ਼ਮਾ ਕਹਿੰਦੇ ਨੇ, ਉਹ ਸਿਰ ਦੇ ਉੱਤੇ ਲਾ ਕੇ ਜਿਹਦੇ ਨਾਲ ਪੇਨ ਨਹੀਂ ਹੁੰਦੀ। ਸੋ ਉਹਦੇ ਨਾਲ ਕੀ ਜਿਹੜੇ ਸਾਡੇ ਬਾਲ ਪਤਲੇ ਹੋ ਗਏ ਹੁੰਦੇ ਨੇ ਉਹ ਭਾਰੇ ਹੋ ਜਾਂਦੇ ਨੇ, ਐਮ ਆਈ ਰਾਈਟ?
ਹਾਂਜੀ, ਯਾ ਇਨ ਦੈਟ ਪਲਾਜ਼ਮਾ, ਪਲੇਟਲੈਟ ਰਿਚ ਪਲਾਜ਼ਮਾ, ਉਹਦੇ ਵਿੱਚ ਕਾਫੀ ਪਲੇਟਲੈਟਸ ਹੁੰਦੇ ਆ ਐਂਡ ਦੇਅਰ ਇਜ਼ ਅ ਲੋਟ ਆਫ ਗ੍ਰੋਥ ਫੈਕਟਰਸ, ਉਹਦੇ ਨਾਲ it's shown not only in hair growth but also like improving injuries. ਜਿਨ੍ਹਾਂ ਦੇ ਕੀ ਸੱਟ ਲੱਗੇ ਹੋਏ ਆ ਉਹ ਜਿਹੀਆਂ ਚੀਜ਼ਾਂ ਚ ਇਟ ਸ਼ੋਜ਼ ਦੈਟ ਇਟ ਕੈਨ ਹੈਲਪ ਦ ਹੀਲਿੰਗ ਪ੍ਰੋਸੈਸ ਫੋਰ ਹੇਅਰ ਇਟ ਕੈਨ ਹੈਲਪ ਰੀਗਰੋਥ
ਹਾਂਜੀ ਤੇ ਡਾਕਟਰ ਸਾਹਿਬ ਮੈਨੂੰ ਇਹ ਪਤਾ ਲੱਗਿਆ ਸੀ ਮੈਂ ਵੀ ਕਿਤੇ ਪੜਿਆ ਸੀ ਵੀ ਜਿਹੜੇ ਇਹ ਤਿੰਨੇ ਹੀ ਨੇ ਬੋਟੈਕਸ ਫਿਲਰ ਤੇ ਪੀਆਰਪੀ ਇਹ ਕੋਈ ਪੂਰੇ ਦਿਨ ਦਾ ਨਹੀਂ ਸ਼ਾਇਦ ਘੰਟੇ ਜਾਂ ਅੱਧੇ ਘੰਟੇ ਦਾ ਹੁੰਦਾ ਪਹਿਲਾਂ ਕਹਿੰਦੇ ਕੋਈ ਕਰੀਮ ਲਗਾ ਦਿੰਦੇ ਨੇ ਉਹਦੇ ਨਾਲ ਥੋੜਾ ਸੁੰਨ ਹੋ ਜਾਂਦਾ 15 ਮਿੰਟ ਦੇ ਵਿੱਚ ਹੀ ਤੇ ਫਿਰ ਤੁਸੀਂ ਬਰੀਕ ਬਰੀਕ ਜਿਹੜੇ ਲਾਉਣੇ ਨੇ ਯੂਨਿਟਸ ਲਾਉਣੇ ਨੇ ਜਾਂ ਜੈਲ ਦੇ ਜਿਹੜੇ ਹੁੰਦੇ ਨੇ ਫਿਲਰ ਦੇ ਵਿੱਚ ਜਾਂ ਪੀਆਰਪੀ ਦੇ ਵਿੱਚ ਜਿਹੜੇ ਪਲਾਜ਼ਮਾ ਦੇ ਨਾਲ ਲਾਉਣੇ ਨੇ ਉਹ ਕੋਈ ਜ਼ਿਆਦਾ ਵੱਡੀ ਇਹ ਨਾਨ ਸਰਜੀਕਲ ਹੈ ਇਹ ਮੇਕਲ ਅੱਧੇ ਪੌਣੇ ਘੰਟੇ ਚ ਕੰਮ ਖਤਮ ਹੋ ਜਾਂਦਾ ਤੇ ਤੁਸੀਂ ਬਾਅਦ ਜਾ ਕੇ ਕੰਮ ਵੀ ਕਰ ਸਕਦੇ
ਹਾਂਜੀ ਯਾ ਐਗਜ਼ੈਕਟਲੀ ਕੋਈ ਕੋਈ ਇਦਾਂ ਰਿਸਟ੍ਰਿਕਸ਼ਨ ਨਹੀਂ ਵੀ ਕੰਮ ਤੇ ਨਹੀਂ ਦੂਜੇ ਦਿਨ ਜਾ ਸਕਦੇ ਸੇਮ ਡੇ ਵੀ ਤੁਸੀਂ ਕੰਮ ਤੇ ਜਾ ਸਕਦੇ ਤੁਸੀਂ ਬਾਹਰ ਵੀ ਜਾ ਸਕਦੇ ਆ ਤੁਸੀਂ ਨਾ ਵੀ ਸਕਦੇ ਆ ਕੋਈ ਉੱਥੇ ਜ਼ਖਮ ਨਹੀਂ ਹੁੰਦਾ ਕੋਈ ਵਾਪਸ ਨਹੀਂ ਆਉਣਾ ਪੈਂਦਾ ਵੂਡ ਕੇਅਰ ਵਾਸਤੇ ਦੇਰ ਇਜ਼ ਨੋ ਡਰੈਸਿੰਗ ਜਾਂ ਫਾਲੋ ਅਪ ਇਟਸ ਅ ਸਿੰਪਲ ਸੇਫ ਵੈਰੀ ਮੇਨ ਪੁਆਇੰਟ ਤਾਂ ਇਹ ਆ ਵੀ ਸੇਫ ਆ ਕੋਈ ਸਾਈਡ ਇਫੈਕਟਸ ਹੈ ਨਹੀਂ ਬੇਸਿਕਲੀ ਤੇ ਇਟਸ ਲਾਈਕ ਆਲਮੋਸਟ ਪੇਨਲੈਸ ਐਂਡ ਇਟਸ ਫਾਸਟ ਐਸ ਵੈਲ
ਤੇ ਨਾਲੇ ਡਾਕਟਰ ਸਾਹਿਬ ਮੈਨੂੰ ਇਹ ਵੀ ਪਤਾ ਥੋੜਾ ਜਿਹਾ ਮੈਂ ਵੀ ਪੜਿਆ ਸੀਗਾ ਵੀ ਇਹ ਜੇ ਹੁਣ ਸਪੋਜ਼ ਲੋਕ ਜਿਹੜੀਆਂ ਲੇਡੀਜ਼ ਸਾਡੀਆਂ ਭੈਣਾਂ ਜਾਂਦੀਆਂ ਨੇ ਵਿਆਹ ਸ਼ਾਦੀ ਜਾਂਦੇ ਕਿਤੇ ਪਾਰਟੀ ਜਾਂਦੇ ਉਹ ਬਿਊਟੀ ਪਾਰਲਰ ਕੋਲ ਜਾਂਦੇ ਨੇ ਉੱਥੇ ਜਿਹੜੇ ਜਿਨ੍ਹਾਂ ਦੇ ਮੂੰਹ ਤੇ ਕਿੱਲ ਹੁੰਦੇ ਨੇ ਜਾਂ ਝੂਡੀਆਂ ਲੱਗੀਆਂ ਹੁੰਦੀਆਂ ਨੇ ਉਹ ਫਿਰ ਮੋਟਾ ਮੋਟਾ ਲੇਪ ਕਰਕੇ ਕਰ ਦਿੰਦੀਆਂ ਨੇ ਠੀਕ ਹੈ ਪਰ ਸ਼ਾਮ ਨੂੰ ਉੱਥੇ ਗੱਲ ਉੱਥੇ ਦੀ ਉੱਥੇ ਫੇਸਰ ਨਜ਼ਰ ਆਉਂਦੀ ਹੈ ਪਰ ਇਹ ਜਿਹੜੇ ਤੁਸੀਂ ਬੋਟੈਕਸ ਜਾਂ ਫਿਲਰ ਜਾਂ ਪੀਆਰਪੀ ਕਰਦੇ ਹੋ ਜਿਹੜੇ ਬੋਟੈਕਸ ਨੇ ਤਕਰੀਬਨ 6 ਮਹੀਨੇ ਤੱਕ ਰਹਿੰਦੇ ਨੇ ਤੇ ਜਦੋਂ ਤੁਹਾਡੇ ਫੇਰ ਝੂਡੀਆਂ ਨਜ਼ਰ ਆਉਂਦੀਆਂ ਫਿਰ ਉਨੇ ਯੂਨਿਟ ਲਗਾਉਣ ਦੀ ਲੋੜ ਨਹੀਂ ਥੋੜੇ ਯੂਨਿਟ ਨਾਲ ਹੀ ਕੰਮ ਹੋ ਜਾਂਦਾ ਇਸ ਤਰ੍ਹਾਂ ਜਿਹੜਾ ਫਿਲਰ ਹੈ ਉਹ ਤਕਰੀਬਨ 1.5 ਸਾਲ ਤੱਕ ਰਹਿੰਦਾ ਤੇ ਇਸੇ ਤਰ੍ਹਾਂ ਹੀ ਪੀਆਰਪੀ ਹੈ ਇਹ ਵੀ 1.5 ਸਾਲ ਤੱਕ ਰਹਿੰਦੇ ਨੇ ਇਸ ਕਰਕੇ ਰੋਜ਼ ਰੋਜ਼ ਦੇ ਝੰਝਟ ਨਾਲੋਂ ਮੁੱਕਰ ਨਹੀਂ ਨਾਲੇ ਇੰਨਾ ਐਕਸਪੈਂਸਿਵ ਨਹੀਂ ਜ਼ਿਆਦਾ ਸੋ ਇਸ ਕਰਕੇ ਕਰੀਮ ਲਾ ਕੇ ਤੁਹਾਡਾ ਹੱਲ ਹੋ ਜਾਂਦਾ ਪਰ ਇੰਨੀ ਗੱਲ ਮੈਂ ਪੜ੍ਹੀ ਸੀਗੀ ਵੀ ਜੇ ਨਹੀਂ ਮਤਲਬ ਜੇ ਤੁਸੀਂ ਕੱਲ ਨੂੰ ਪਾਰਟੀ ਦੇ ਜਾਣਾ ਤੁਸੀਂ ਸ਼ਾਮ ਨੂੰ ਜਾ ਕੇ ਕਹੋ ਵੀ ਮੇਰੇ ਫਿਲਰ ਕਰ ਦਿਓ ਜਾਂ ਬੋਟੈਕਸ ਕਰ ਦਿਓ ਤੇ ਉਹਦੇ ਨਾਲ ਕਈ ਵਾਰੀ ਥੋੜੀ ਜਿਹੀ ਤੇ ਸਵੈਲਿੰਗ ਹੋਊਗੀ ਨਾ ਜਾਂ ਕਈ ਵਾਰੀ ਕਈਆਂ ਦੀ ਹੋ ਜਾਂਦੀ ਹੈ ਫਿਰ ਉਹ ਬੁਰਾ ਲੱਗੂਗਾ ਸੋ ਇਸ ਕਰਕੇ 3-4-5 ਦਿਨਾਂ ਦਾ ਹਫ਼ਤੇ ਦਾ ਗੈਪ ਰੱਖ ਕੇ ਕਰਾ ਲਓ ਤਾਂ ਕਿ ਉਦੋਂ ਪ੍ਰੋਪਰ ਸ਼ੇਪ ਆ ਜੇ ਤੇ ਨਾਲ ਮੈਂ ਇੱਕ ਇਹ ਵੀ ਪੜਿਆ ਸੀਗਾ ਵੀ ਜਦੋਂ ਅਸੀਂ ਯੂਨਿਟਸ ਲਾਉਣੇ ਆ ਜਾਂ ਫਿਲਰ ਕਰਾਉਣੇ ਆ ਤਾਂ ਪੂਰੇ ਦਾ ਪੂਰਾ ਨਾ ਕਰਾਓ ਥੋੜਾ ਥੋੜਾ ਕਰਾ ਲਓ ਕਈ ਵਾਰੀ ਅਸੀਂ ਦੇਖਿਆ ਮੈਂ ਆਪ ਦੇਖਿਆ ਰਾਤੀ ਮੈਂ ਦੇਖ ਰਿਹਾ ਸੀਗਾ ਕਪਿਲ ਸ਼ਰਮਾ ਦੇ ਸ਼ੋਅ ਚ ਮਾਧੁਰੀ ਦੀਕਸ਼ਿਤ ਸਾਡੇ ਇੱਕ ਸੈਲੀਬ੍ਰਿਟੀ ਨੇ ਐਕਟਰਸ ਨੂੰ ਆਏ ਨੇ ਜਾਂ ਜਤਿੰਦਰ ਜੀ ਮੇਰੇ ਖਿਆਲ ਉਮਰ ਚ 80 ਸਾਲ ਦੇ ਨੇ ਉਹਨਾਂ ਦੀਆਂ ਗੱਲਾਂ ਬਹੁਤ ਹੀ ਬਾਹਰ ਨੂੰ ਕੱਢੀਆਂ ਵੀ ਉਹ ਵੀ ਫਿਰ ਬੁਰੀਆਂ ਲੱਗਦੀਆਂ ਲਾ ਕਹਿੰਦਾ ਆਰਟੀਫਿਸ਼ੀਅਲ ਬਣੀਆਂ ਵੀ ਹੈ ਸੋ ਇਹ ਐਕਸਪਰਟ ਡਾਕਟਰ ਕੋਲੇ ਜਾਣ ਦੀ ਲੋੜ ਹੈ ਜੇ ਤੁਸੀਂ ਐਵੇਂ ਪਹਿਲੀ ਗੱਲ ਤਾਂ ਲਾਇਸੈਂਸ ਤੋਂ ਬਿਨਾਂ ਕੋਈ ਕਰ ਨਹੀਂ ਸਕਦਾ ਜੇ ਕੋਈ ਇਲੀਗਲ ਕਰਦਾ ਤਾਂ ਉਹ ਆਪੀ ਭੁਗਤੂਗਾ ਪਰ ਡਾਕਟਰਾਂ ਦੇ ਵਿੱਚ ਵੀ ਹੁੰਦਾ ਵੀ ਕਿਹੜਾ ਬੰਦਾ ਐਕਸਪਰਟ ਹੈ ਪਹਿਲਾਂ ਪੂਰੇ ਹੀ ਨਾਲ ਲਵਾ ਲਓ ਥੋੜੇ ਜਿਹੇ ਘੱਟ ਲਵਾ ਲਓ ਫਿਰ ਦੇਖ ਲਓ ਵੀ ਕਿੰਨੇ ਜੇ ਹੋਰ ਲੋੜ ਹੋਊ ਥੋੜੀ ਹੋਰ ਕਰਾ ਲਈਓ ਠੀਕ ਹੈ ਗੱਲ ਡਾਕਟਰ ਸਾਹਿਬ ਨਹੀਂ
ਹਾਂਜੀ ਯਾ ਬਿਲਕੁਲ ਯਾ ਐਗਜ਼ੈਕਟਲੀ ਇਟਸ ਆਲਵੇਸ ਬੈਟਰ ਈਵਨ ਦੋ ਇਹ ਚੀਜ਼ਾਂ ਹੈਗੀਆਂ ਪਰਮਨੈਂਟ ਨਹੀਂ ਹੈਗੀਆਂ ਨਾਨ ਸਰਜੀਕਲ ਨਾਨ ਪਰਮਨੈਂਟ ਫਿਰ ਵੀ ਇਟਸ ਆਲਵੇਸ ਬੈਟਰ ਟੂ ਗੋ ਵਿਦ ਸਮਵਨ ਹੂ ਲਾਈਕ ਇਜ਼ ਕੁਆਲੀਫਾਈਡ ਲਾਇਸੈਂਸ ਹੈਜ਼ ਐਕਸਪੀਰੀਅੰਸ ਪਲੱਸ ਲਾਈਕ ਵੀ ਡੋਂਟ ਓਵਰਡੂ ਇਟ ਵੀ ਲਾਈਕ ਯੂ ਵਾਂਟ ਮੋਰ ਸਟਲ ਲੁੱਕ ਟੂ ਹਨਾ ਤੇ ਬਟ ਇਟਸ ਅ ਡਿਸੀਜਨ ਵੀ ਮੇਕ ਟੁਗੇਦਰ ਲਾਈਕ ਕੀ ਤੁਸੀਂ ਚਾਹੁੰਦੇ ਹਾਂ ਕਿ ਅਸੀਂ ਕੀ ਰੈਕਮੈਂਡ ਕਰਦੇ ਹਾਂ ਐਂਡ ਆਲ ਦੈਟ ਸਟਫ ਬਟ ਸੋ
ਹਾਂਜੀ ਡਾਕਟਰ ਸਾਹਿਬ ਇੱਕ ਮੈਂ ਨਾਲ ਹੀ ਦੱਸ ਦੇਣਾ ਕਿ ਪਵਨ ਜੀ ਤੇ ਆਦਰਸ਼ ਜੀ ਤੇ ਰਮੇਸ਼ ਜੋਧਪੁਰੀਆ ਜੀ ਸਰਜੀਤ ਸਿੰਘ ਜੀ ਅਰਸ਼ ਜੀ ਅਸ਼ਰ ਜੀ ਜਿਸ਼ਾਨ ਜੀ ਜਤਿੰਦਰ ਜੀ ਮੇਰਾ ਪ੍ਰੋਗਰਾਮ ਲਾਈਵ ਦੇਖ ਰਹੇ ਨੇ ਹੋਰ ਲਿਸਟ ਤਾਂ ਲੰਬੀ ਹੈ ਪਰ ਜਿਹੜੇ ਮੈਂ ਪੜ੍ਹ ਸਕਿਆ ਉਹਨਾਂ ਦੇ ਲਈ ਉਹਨਾਂ ਸਾਰਿਆਂ ਨੂੰ ਥੈਂਕਸ ਤੇ ਜਿਨ੍ਹਾਂ ਦੀ ਲਿਸਟ ਨਹੀਂ ਪੜ੍ਹ ਸਕਿਆ ਉਹਨਾਂ ਦਾ ਹੋਰ ਜ਼ਿਆਦਾ ਥੈਂਕਸ ਡਾਕਟਰ ਸਾਹਿਬ ਇੱਕ ਲਾਈਨ ਵੀ ਆਈ ਆਪਾਂ ਮੇਰੇ ਖਿਆਲ ਲਾਈਨ ਵੀ ਲੈ ਲਈਏ ਹੈਲੋ
ਹਾਂਜੀ
ਸਤਿ ਸ੍ਰੀ ਅਕਾਲ ਜੀ ਪੁੱਛੋ ਡਾਕਟਰ ਅੰਕਿਤ ਨੂੰ ਸਵਾਲ
ਵੀਰੇ ਸਤਿ ਸ੍ਰੀ ਅਕਾਲ ਵੀਰੇ ਮੈਂ ਤਾਂ ਇਹ ਪਤਾ ਕਰਨਾ ਸੀਗਾ ਵੀ ਇਹ ਜਿੱਦਾਂ ਹੁਣ ਮੂੰਹ ਤੇ ਏਜ ਦੇ ਹਿਸਾਬ ਨਾਲ ਕਾਫੀ ਡੈਂਟ ਡੁੰਟ ਜਿਹਾ ਪੈ ਜਾਂਦੇ ਆ ਮੈਂ ਤਾਂ ਤੁਹਾਨੂੰ ਆਪਣੀ ਲੱਗਾ ਗੱਲ ਦੱਸਣ ਬਈ ਇਹਦੀ ਕੋਈ ਏਜ ਵੀ ਆ ਵੀ ਜਾਣੀ ਕਿ ਜੇ ਉਹ ਡੈਂਟ ਜਿਹਾ ਕਢਾਉਣੇ ਹੋਣ ਤੇ ਕੋਸਟਲੀ ਕਿੰਨਾ ਕਿਆ ਤੇ ਮੇਰੀ ਏਜ ਉਹਦਾ 60-62 ਸਾਲ ਦੀ ਹੋ ਗਈ ਮੈਂ ਕਰਵਾ ਸਕਦਾ ਜਾਂ ਨਹੀਂ ਕਰਵਾ ਸਕਦਾ ਮੇਰੇ ਇਹ ਸੀਗਾ ਕੁਐਸਚਨ ਮੇਰਾ
ਠੀਕ ਹੈ ਸੁਣੋ
ਹਾਂਜੀ ਸੁਣੋ ਹਾਂ ਕੋਈ ਏਜ ਲਿਮਿਟ ਤਾਂ ਵੈਸੇ ਹੈ ਨਹੀਂ ਆਫ ਕੋਰਸ ਜਦੋਂ ਤੁਹਾਡੀ ਜਿੰਨੀ ਤੁਹਾਡੀ ਏਜ ਵੱਧਦੀ ਹੈ ਉਨੇ ਰਿੰਕਲਸ ਜ਼ਿਆਦਾ ਪੈਂਦੇ ਆ ਜਿਹੜਾ ਇਲਾਸਟਿਨ ਕੋਲੇਜਨ ਉਹ ਸਕਿਨ ਦੇ ਵਿੱਚ ਘੱਟ ਜਾਂਦਾ ਸੋ ਮਤਲਬ ਤੁਹਾਡੇ ਲਈ ਇੰਜੈਕਸ਼ਨ ਦੇ ਸੂਟੇਬਲ ਦੇਰ ਇਜ਼ ਨੋ ਰੀਅਲ ਕੰਟਰਾਇੰਡੀਕੇਸ਼ਨ ਵੀ ਕੋਈ ਇੱਦਾਂ ਹੈ ਨਹੀਂ ਕੋਈ ਰੀਜ਼ਨ ਜਿਹਦਾ ਤੁਸੀਂ ਨਹੀਂ ਕਰਾ ਸਕਦੇ ਦੇਰ ਇਜ਼ ਨੋ ਏਜ ਲਿਮਿਟ ਨੰਬਰ 1 ਤੇ ਕੋਸਟਲੀ ਇਟਸ ਨਾਟ ਵੈਰੀ ਕੋਸਟਲੀ ਯੂ ਕੈਨ ਵਿਜ਼ਿਟ ਆਰ ਵੈਬਸਾਈਟ ਔਰ ਕੰਟੈਕਟ ਅਸ ਆਈ ਗੈਸ ਟੂ ਡਿਸਕਸ ਦ ਕੋਸਟ it depends patient to patient too they ki jay da kehda product and all that but it's not a costly procedure safe hega fast hega effective bhi hega it's not permanent je by chance for example tusi botched ke abhi mate ਡੈਂਟ ਲਾਈਕ ਕਰਦਾ ਸੀ ਹਨਾ, ਮੈਨੂੰ ਤਾਂ ਪਿਆਰ ਪਿਆ ਗਿਆ ਸੀ ਇਹਦੇ ਨਾਲ, ਮੈਂ ਮਿਸ ਕਰਦਾ ਇਹਨੂੰ, ਉਹ ਵਾਪਿਸ ਆ ਵੀ ਜਾਊਂਗਾ ਥੋੜੀ ਟਾਈਮ ਚ, ਸੋ ਯੂ ਕੈਨ ਗੈਟ ਇਟ ਡਨ ਡੈਫੀਨੇਟਲੀ।
ਸੋ ਭਾਈ ਸਾਹਿਬ ਗੱਲ ਡਾਕਟਰ ਸਾਹਿਬ ਨੇ ਇੰਨੀ ਗੱਲ ਦੱਸੀ ਹੈ ਵੀ ਇਹ ਪਰਮਾਨੈਂਟ ਤਾਂ ਨਹੀਂ ਹੈਗਾ, ਜੇ ਸਪੋਜ਼ ਫਿਲਰ ਕਰਾਏ ਆਪਣਾ ਸਾਲ ਡੇਢ ਸਾਲ ਬਾਅਦ ਤੁਸੀਂ 6 ਮਹੀਨੇ ਬਾਅਦ ਮਹਿਸੂਸ ਕਰਦੇ ਯਾਰ ਮੇਰੇ ਟੋਏ ਜੇ ਵਧੀਆ ਲੱਗਦੇ ਸੀਗੇ, ਫਿਰ ਕੋਈ ਗੱਲ ਨਹੀਂ, ਜੇ ਟੋਏ ਜੇ ਵਧੀਆ ਲੱਗਦੇ ਸੀ ਤੇ ਉਹਨੇ ਹੌਲੀ ਹੌਲੀ ਮੁੜ ਕੇ ਫਿਰ ਟੋਇਆਂ ਚ ਹੋ ਜਾਣਾ, ਫਿਰ ਤੁਸੀਂ ਉਸ ਤਰ੍ਹਾਂ ਕਰ ਲਓ, ਜਾਂ ਤੁਹਾਨੂੰ ਲੱਗਦਾ ਵੀ ਮੇਰੇ ਜ਼ਿਆਦਾ ਹੋ ਗਏ ਟੋਏ ਥੋੜੇ ਘੱਟ ਹੋਣੇ ਚਾਹੀਦੇ, ਉਦੋਂ ਫਿਰ ਡੋਜ਼ ਥੋੜੀ ਹੋਰ ਲੈ ਲਓ। ਇਹਦੇ ਨਾਲ ਟੈਂਪਰੇਰੀ ਹੈ, 100% ਇਹ ਨਹੀਂ ਹੈ ਇੱਕ ਵਾਰੀ ਵਾਲੇ ਦਾ ਜ਼ਿੰਦਗੀ ਭਰ ਚੱਲੀ ਜਾਊਗਾ ਕੰਮ, ਪਰ ਇਹ ਗੱਲ ਜ਼ਰੂਰ ਹੈ ਵੀ ਇਹ ਰੋਜ਼ ਦੀ ਰੋਜ਼ ਨਹੀਂ ਹੈ, ਕੋਈ 6 ਮਹੀਨੇ ਆ, ਕੋਈ ਸਾਲ ਹੈ, ਕੋਈ ਡੇਢ ਸਾਲ ਹੈ, ਤੇ ਪੈਸੇ ਦੀ ਕੋਸਟ ਕਿੰਨੀ ਹੈ, ਕੋਸਟ ਥੋੜੀ ਹੈ, ਹਜ਼ਾਰਾਂ ਚ ਨਹੀਂ ਹੈਗੀ, ਤੇ ਉਹਦੇ ਲਈ ਕਿਉਂਕਿ ਅਲੱਗ ਅਲੱਗ ਪੇਸ਼ੈਂਟ ਦੀ ਵੀ ਉਹਨੂੰ ਕਿੰਨੀ ਜ਼ਰੂਰਤ ਹੈ, ਕਿੰਨੀ ਉਹਨੇ ਡੋਜ਼ ਲੈਣੀ ਹੈ, ਕਿੰਨੇ ਇੰਜੈਕਸ਼ਨ ਚਾਹੀਦੇ ਨੇ, ਕਿੰਨੀ PRP ਹੈ, ਇਹ ਤੁਸੀਂ ਫੋਨ ਕਰ ਸਕਦੇ ਹੋ। ਫੋਨ ਮੈਂ ਅੱਗੇ ਵੀ ਦੱਸਿਆ ਹੈਗਾ ਕਿ 437 ਨੰਬਰ ਕਹੋਗੇ ਨਵਾਂ ਜਾਂ ਸਸਕਰ ਮੂੰਹ ਤਾਂ ਨਹੀਂ, ਜਿਹੜਾ ਮੈਂ ਰਿਪੀਟ ਕਰ ਦਿੰਦਾ 437-757-8191, ਜਾਂ ਤੁਸੀਂ ਈਮੇਲ ਕਰਕੇ ਆਪਣੀ ਜੋ ਪ੍ਰੋਬਲਮ ਲਿਖਣੀ ਹੈ ਉਹ ਲਿਖ ਦਿਓ, ਤੁਹਾਨੂੰ ਜਵਾਬ ਦੇਣਗੇ 48 ਆਵਰ ਚ। ਉਹ ਈਮੇਲ ਕੀ ਹੈ, ਬ੍ਰੈਮਟਨ ਦੇ ਸਪੈਲਿੰਗ ਆਉਂਦੇ ਹੀ ਨੇ, ਬੋਟੈਕਸ BOTOX ਇੱਕ ਸ਼ਬਦ ਹੈ, BRAMTON BOTOX@gmail.com ਈਮੇਲ ਕਰ ਦਿਓ ਤੇ ਤੁਹਾਨੂੰ ਸਾਡੀ ਜਿਹੜੀ ਮੈਨੇਜਰ ਹੈ ਉਹ ਜਵਾਬ ਦੇਊਗੀ। ਤੁਸੀਂ ਉੱਥੇ ਕੋਈ ਵੀ ਪ੍ਰਾਈਸ ਦੇ ਬਾਰੇ, ਟਾਈਮ ਦੇ ਬਾਰੇ, ਜੋ ਕੁਝ ਅਪਾਇੰਟਮੈਂਟ ਦੇ ਬਾਰੇ ਹੈ ਗੱਲਬਾਤ ਕਰ ਸਕਦੇ ਹੋ। ਇਹ ਗੱਲ ਦੀ ਗਰੰਟੀ ਮੈਂ ਤੁਹਾਨੂੰ ਫੇਰ ਕਹਿੰਦਾ, ਜਾਓ ਸਾਰਿਆਂ ਕੋਲ ਤੁਹਾਡੀ ਆਜ਼ਾਦੀ ਹੈ, ਪਰ ਐਕਸਪਰਟ ਕੋਲ ਜਾਓ। ਜਿਵੇਂ ਆਪਾਂ ਜੇ ਪੈਂਟ ਸਿਲਾਉਣੀ ਹੈ, ਸ਼ਹਿਰ ਦੇ ਵਿੱਚ 50 ਦਰਜੀ ਹੁੰਦੇ ਨੇ, ਆਪਾਂ ਇੱਕ ਪਰਟੀਕੁਲਰ ਦਰਜੀ ਕੋਲ ਜਾਂਦੇ ਹਾਂ, ਚਾਹੇ ਉਹਦੇ $5 ਵੱਧ ਹੀ ਹੋਣ, ਕਿਉਂਕਿ ਸਾਨੂੰ ਪਤਾ ਕਰੀਦ ਉਹਦੀ ਸੈੱਟ ਕਰ ਦੂਗਾ। ਨਾਈ ਕੋਲੇ ਨੇ, ਨਾਈ ਕੋਲੇ ਕੱਸੇ ਮਰਾਉਣ ਜਾਂਦੇ, ਅੱਜ ਕੱਲ੍ਹ ਮੁੰਡੇ ਨੇ ਜਾਂਦੇ ਨੇ ਨਾਈਆਂ ਕੋਲੇ ਜਾਂ ਲੇਡੀਜ਼ ਜਾਂਦੀਆਂ ਨੇ। ਮੈਂ ਰਾਤੀ ਇੱਕ ਹੋਟਲ ਚ ਬੈਠਾ ਸੀ, ਮੁੰਡੇ ਦੇ ਬਾਲ ਜੇ ਬਣਾਏ ਸੀ, ਉੱਥੇ ਅਸੀਂ ਸ਼ਰਤ ਲਾ ਲਈ ਇਹਨੇ ਬਾਲ ਕਟਾਉਂਦੇ ਕਿੰਨੇ ਪੈਸੇ ਲਾਏ ਨੇ, ਕੋਈ ਕਹਿੰਦਾ 100 ਲਾਇਆ, ਕੋਈ ਕਹਿੰਦਾ 150। ਮੈਂ ਕਿਹਾ ਮੈਂ ਹੁਣ ਹੀ ਪੁੱਛਿਆ, ਮੈਂ ਕਿਹਾ ਬੇਟੇ ਬਾਲ ਕਿੱਥੋਂ ਕਟਾਏ ਨੇ, ਕਹਿੰਦਾ ਜੀ ਫਲਾਣੇ ਤੋਂ। ਮੈਂ ਕਿਹਾ ਕਿੰਨੇ ਪੈਸੇ, ਕਹਿੰਦਾ ਬਾਕੀ ਤਾਂ ਜੀ 100-150 ਮੰਗਦੇ ਸੀ, ਮੈਂ ਤਾਂ ਉਹਦੇ ਕੋਲ ਕਟਾਉਣਾ, $50, ਮੈਂ ਬਹੁਤ ਖੁਸ਼ ਹਾਂ। ਸੋ ਕਹਿਣ ਦਾ ਮਤਲਬ ਅਸੀਂ ਲਾਈ ਕੋਲੇ ਵੀ ਜਿਹੜਾ ਐਕਸਪਰਟ ਆ ਉਹਦੇ ਕੋਲੇ ਜਾਂਦੇ ਹਾਂ, ਟੇਲਰ ਵਾਲੇ ਕੋਲੇ ਵੀ ਜਾਂਦੇ ਹਾਂ, ਜੇ ਪ੍ਰੈਸ ਕਰਨ ਵਾਲਾ ਉਹਦੇ ਕੋਲੇ ਵੀ ਐਕਸਪਰਟ ਕੋਲ ਜਾਂਦੇ। ਇਸੇ ਤਰ੍ਹਾਂ ਹੀ ਕਿਉਂਕਿ ਤੁਸੀਂ ਫੇਸ ਨੂੰ ਵਧੀਆ ਬਣਾਉਣਾ ਤਾਂ ਆਪਣੇ ਐਕਸਪਰਟ ਡਾਕਟਰ ਕੋਲੇ ਜਾਓ, ਤੇ ਡਾਕਟਰ ਅੰਕੁਸ਼ ਦੇ ਤੁਸੀਂ, ਮੈਂ ਨਹੀਂ ਕਹਿੰਦਾ ਵਧੀਆ ਨੇ, ਤੁਸੀਂ ਉਹਨਾਂ ਦਾ ਨਾਂ ਪਾ ਕੇ ਦੇਖ ਲਓ ਬ੍ਰੈਮਟਨ 'ਚ, ਤੁਹਾਨੂੰ ਪਤਾ ਲੱਗ ਜੂਗਾ ਆਪੀ। ਸੋ ਐਕਸਪਰਟ ਕੋਲੇ ਜਾਓ, ਬਸ ਮੈਂ ਇੰਨੀ ਗੱਲ ਕਹਿੰਦਾ ਸੀ। ਡਾਕਟਰ ਸਾਹਿਬ ਕੁਝ ਤੁਸੀਂ ਕੁਝ ਹੋਰ ਕਹਿਣਾ ਚਾਹੁੰਦੇ ਹੋ? ਹਾਂਜੀ, ਚਲੋ ਥੈਂਕ ਯੂ ਵੈਰੀ ਮਚ ਡਾਕਟਰ ਸਾਹਿਬ, ਕਿਉਂਕਿ ਮੈਂ ਲੋਹੜੀ ਦੇ ਉੱਤੇ ਵੀ ਪ੍ਰੋਗਰਾਮ ਕਰਨਾ ਚਾਹੁੰਦਾ। ਸੋ ਆਪ ਪਿਆਰੇ ਦਰਸ਼ਕੋ, ਇਹ ਸੀਗੇ ਡਾਕਟਰ ਅੰਕੁਸ਼ ਗੋਇਲ, ਜਿਹੜੇ ਕਿ BNC ਬ੍ਰੈਮਟਨ ਦੇ ਵਿੱਚ 2 ਰੋਡਸ ਨੇ, ਬ੍ਰੈਮਲੀ ਤੇ ਕੰਟੀ ਸਾਈਡ, ਉਹਦੀ ਨੁੱਕਰ ਦੇ ਉੱਤੇ ਇਹ ਸਾਡਾ ਅਰਜੈਂਟ ਕੇਅਰ ਹੈ, ਤੇ ਉਹਦੇ ਵਿੱਚ ਹੋਰ ਵੀ ਡਾਕਟਰ ਨੇ, ਪਰ ਇਹ ਵੀ ਫੈਮਿਲੀ ਡਾਕਟਰ ਦੇ ਤੌਰ ਤੇ ਕੰਮ ਕਰਦੇ ਨੇ, ਪਰ ਨਾਲ ਹੀ ਇਹਨਾਂ ਨੇ ਇਹ ਸਰਵਿਸਿਜ਼ ਸ਼ੁਰੂ ਕੀਤੀਆਂ ਨੇ, ਬੋਟੈਕਸ ਦੀ, ਫਿਲਰ ਦੀ ਤੇ PRP ਦੀ। ਬਾਲ ਜੇ ਪਤਲੇ ਹੋ ਗਏ ਉਹਦਾ ਇਲਾਜ ਕਰਦੇ ਨੇ, ਤੇ ਜੇ ਬੁੱਲ ਪਤਲੇ ਨੇ ਜਾਂ ਠੋਡੀ ਛੋਟੀ ਹੈ ਇਹਨੂੰ ਵੱਡੀ ਕਰਨੀ ਆ, ਨੱਕ ਦੇ ਥੱਲੇ ਨੂੰ ਬੜਿਆ ਹੋਇਆ ਇਹਨੂੰ ਕਰ ਦਿੰਦੇ ਨੇ, ਜਾਂ ਰਿੰਕਲ ਝੂਡੀਆਂ ਜਿਹੀਆਂ ਪੈ ਜਾ ਅੱਖਾਂ ਦੇ ਵਾਲੇ, ਬਸ ਸੋਹਣਾ ਬਣਨਾ ਜੀ ਸਿੱਧੀ ਗੱਲ, ਜਾਂ ਪਾਊਡਰ ਲਾ ਕੇ ਬਣ ਜਾਓ ਜਾਂ ਕੁਛ ਕਰੋ ਆਪਾਂ, ਉਸ ਤਰ੍ਹਾਂ ਸੋਹਣਾ ਬਣਨਾ। ਇੱਕ ਤਾਂ ਰੋਜ਼ ਹੀ ਰੋਜ਼ ਬਣਨਾ, ਇੱਕ ਜਿਹੜਾ ਇੱਕ ਵਾਰੀ ਤੁਸੀਂ ਲਵਾ ਲਓਗੇ ਇਹਨਾਂ ਕੋਲ ਇੰਤਜ਼ਾਮ, ਜਾਂ ਫਿਰ 6 ਮਹੀਨੇ, ਸਾਲ, ਡੇਢ ਸਾਲ ਰਹਿੰਦਾ। ਸੋ ਗੱਲਬਾਤ ਤੁਸੀਂ ਕਰਨੀ ਹੈ, ਤੁਹਾਡੀ ਆਪਣੀ ਚੋਇਸ ਹੈ, ਤੇ ਫੋਨ ਨੰਬਰ ਮੈਂ ਦੱਸ ਦਿੰਦਾ 437-757-8191, ਤੇ ਜਾਂ ਈਮੇਲ ਕਰੋ, ਬੜਾ ਸਿੰਪਲ ਹੈ, BRAMTON BOTOX ਬ੍ਰੈਮਟਨ ਬੋਟੈਕਸ BOTOX ਇੱਕ ਸ਼ਬਦ ਹੈ, @gmail.com ਸਿੰਪਲ ਹੈ, ਤੇ ਤੁਹਾਨੂੰ ਸਾਡੀ ਜਿਹੜੀ ਮੈਨੇਜਰ ਹੈ ਉਹ ਜਵਾਬ ਦੇਵੇਗੀ। ਸੋ ਅੱਜ ਚਲੋ ਗੱਲ ਕਰਦੇ ਹੁਣ ਆਪਾਂ ਲੋਹੜੀ ਦੀ। ਲੋਹੜੀ 13 ਤਰੀਕ ਨੂੰ, 13 ਜਨਵਰੀ ਨੂੰ ਮਨਾਈ ਜਾਂਦੀ ਹੈ ਜੀ, ਹਰ ਸਾਲ 13 ਜਨਵਰੀ ਨੂੰ ਹੋਊਗੀ। ਕਿਉਂ? ਕਿਉਂਕਿ ਜਿਹੜੀ ਸਾਡੀ ਧਰਤੀ ਹੈ ਨਾ, ਉਹ 365 ਦਿਨਾਂ ਦੇ ਵਿੱਚ ਇਸ ਸੂਰਜ ਦੇ ਦੁਆਲੇ ਚੱਕਰ ਲਾਉਂਦੀ ਹੈ, ਤੇ ਇੱਕ ਚੱਕਰ ਉਹਦਾ ਪੂਰਾ ਹੋ ਜਾਂਦਾ, ਤੇ ਜਿਸ ਦਿਨ ਉਹ ਪੂਰਾ ਹੋ ਜਾਂਦਾ, ਬੈਸ ਤੋਂ ਚੱਲਦੀ ਚੱਲਦੀ 365 ਦਿਨਾਂ ਦੇ ਉੱਤੇ ਸੂਰਜ ਦੇ ਸਾਹਮਣੇ ਆ ਜਾਂਦੀ ਹੈ, ਤੇ ਫਿਰ ਇਹ ਈਸਟ ਨੂੰ ਚੱਲਣੀ ਸ਼ੁਰੂ ਹੋ ਜਾਂਦੀ ਹੈ, ਜਦੋਂ ਈਸਟ ਨੂੰ ਕਹਿੰਦੇ ਨੇ ਉੱਤਰ। ਸੋ ਇਸੇ ਕਰਕੇ ਗੁਜਰਾਤ ਦੇ ਵਿੱਚ ਲੋਹੜੀ ਨੂੰ ਉਤਰਾਇਣ ਕਿਹਾ ਜਾਂਦਾ। ਮਕਰ ਮੀਨਸ ਕੈਪਰੀਕੋਰਨ, ਇਹਨੂੰ ਮਕਰ ਸੰਕ੍ਰਾਂਤੀ ਵੀ ਕਹਿੰਦੇ ਨੇ। ਸੰਕ੍ਰਾਂਤੀ ਮੀਨਸ ਟਰਾਂਜੀਸ਼ਨ, ਵੀ ਸੂਰਜ ਦਾ ਚੱਕਰ ਪੂਰਾ ਹੁੰਦਾ, ਉਸ ਚੱਕਰ ਦੇ ਵਿੱਚ, ਕਿਉਂਕਿ ਜੋਤਿਸ਼ੀਆਂ ਦਾ ਕੰਮ ਹੈ। ਚਲੋ ਆਪਾਂ ਸਿੰਪਲ ਤਰੀਕੇ ਨਾਲ ਕਹਿ ਲਓ ਜੀ, ਲੋਹੜੀ ਹੁੰਦੀ ਹੈ ਜਨਵਰੀ ਦੀ 13 ਤਰੀਕ ਨੂੰ, ਪਹਿਲੇ ਸਾਲ ਦਾ ਪਹਿਲਾ ਮਹੀਨਾ ਤੇ ਪਹਿਲਾ ਹੀ ਤਿਉਹਾਰ ਹੈ, ਔਰ ਇਸ ਦਿਨ ਦੀ ਖਾਸੀਅਤ ਇਹ ਹੈ ਵੀ ਇਸ ਦਿਨ ਰਾਤ ਸਭ ਤੋਂ ਲੰਬੀ ਹੁੰਦੀ ਹੈ, ਠੰਡ ਲੋੜ ਤੋਂ ਜ਼ਿਆਦਾ ਪੈਂਦੀ ਹੈ। ਇਸੇ ਕਰਕੇ ਲੋਹੜੀ ਦਾ ਮਤਲਬ ਪਤਾ ਕੀ ਹੈ, ਲੋਹੜੀ, ਲੋਹੜੀ ਮੀਨਸ ਲੋਹ, ਲੋਹ ਮੀਨਸ ਹੀਟ, ਕਿ ਇਸ ਕਰਕੇ ਠੰਡੀ, ਠੰਡ ਨੂੰ ਦੂਰ ਕਰਨ ਦੇ ਲਈ ਅਸੀਂ ਹੀਟ ਬਾਲਦੇ। ਹੀਟ ਕਾਹਦੀ ਬਾਲਦੇ ਹਾਂ, ਪੰਜਾਬ ਚ ਮੈਨੂੰ ਪਤਾ ਕਿ ਲੱਕੜਾਂ ਇਕੱਠੀਆਂ ਕਰਦੇ ਹਾਂ, ਪਾਥੀਆਂ ਬਾਲਦੇ ਹਾਂ, ਪਾਥੀਆਂ ਬਾਲ ਕੇ ਜਿਹੜੇ ਗਲੀ ਗਵਾਂਢ ਦੇ ਲੋਕ ਇਕੱਠੇ ਹੁੰਦੇ ਨੇ ਤੇ ਉੱਥੇ ਬੈਠ ਕੇ ਜਿਨ੍ਹਾਂ ਦਾ ਜਦੋਂ ਕੋਈ ਘਰ ਵਾਲਾ ਆਉਂਦਾ, ਜਿਹਦਾ ਕੋਈ ਮੁੰਡਾ ਨਵਾਂ ਜੰਮਿਆ ਆਉਂਦਾ ਜਾਂ ਕੁੜੀ ਜੰਮੀ ਹੁੰਦੀ ਹੈ ਜਾਂ ਕੋਈ ਵਿਆਹ ਹੁੰਦਾ ਜਾਂ ਕੋਈ ਵੀ ਖੁਸ਼ੀ ਹੁੰਦੀ ਹੈ, ਉਹ ਤਿਲ ਲੈ ਕੇ, ਤਿਲ ਕਹਿੰਦੇ ਨੇ ਸੈਸਮੀ ਸੀਡ ਨੂੰ, ਉਹ ਲੱਕੜਾਂ ਦੇ ਦੁਆਲੇ ਚੱਕਰ ਕੱਟ ਕੇ, ਕਿਉਂਕਿ ਲੱਕੜਾਂ ਚ ਅੱਗ ਬਲਦੀ ਹੁੰਦੀ ਹੈ, ਅੱਗ ਨੂੰ ਰੱਬ ਮੰਨਿਆ ਜਾਂਦਾ, ਦੇਵਤਾ ਮੰਨਿਆ ਜਾਂਦਾ, ਤੇ ਉਹਦੇ ਅੱਗੇ ਇੱਕ ਅਰਦਾਸ ਕਰਦੇ ਨੇ, ਬੇਨਤੀ ਕਰਦੇ ਨੇ, ਕੀ ਕਹਿੰਦੇ ਨੇ, ਈਸ਼ਰ ਆਏ ਦਲਿੱਦਰ ਜਾਏ, ਦਲਿੱਦਰ ਦੀ ਜੜ ਚੁੱਲ੍ਹੇ ਪਾਏ। ਈਸ਼ਰ ਦਾ ਮਤਲਬ ਹੈਪੀਨੈਸ, ਕਿ ਖੁਸ਼ੀਆਂ ਆਉਣ ਰੱਬ ਦੇ ਅੱਗੇ, ਅੱਗ ਦੇ ਅੱਗੇ ਬੇਨਤੀ ਕਰਦੇ ਨੇ, ਅਰਦਾਸ ਕਰਦੇ ਨੇ ਸਾਰੇ ਜਣੇ ਜੋ ਤਿਲ ਪਾਉਂਦੇ ਨੇ, ਜੋ ਅੱਗ ਬਲਦੀ ਹੈ, ਈਸ਼ਰ ਆਏ ਵੀ ਸਾਡੇ ਘਰ ਚ ਖੁਸ਼ੀਆਂ ਆਉਣ, ਦਲਿੱਦਰ ਜਾਏ ਜਿਹੜੀ ਗਰੀਬੀ ਹੈ, ਬਿਮਾਰੀ ਹੈ, ਇਹ ਸਾਰੀ ਦੂਰ ਹੋ ਜੇ। ਦਲਿੱਦਰ ਦੀ ਜੜ ਚੁੱਲ੍ਹੇ ਪਏ, ਜਿੰਨੀਆਂ ਬਿਮਾਰੀਆਂ ਦਾ ਜੋ ਵੀ ਕਾਰਨ ਹੈ, ਹੇ ਅਗਨੀ ਦੇਵਤਾ, ਇਹ ਸਾਰੀਆਂ ਦੇ ਸਾਰੀਆਂ ਖਤਮ ਕਰਕੇ ਸਾਡੇ ਘਰ ਚ ਖੁਸ਼ੀ ਪਾ, ਇਹ ਅਸੀਂ ਅਰਦਾਸ ਕਰਦੇ ਹਾਂ। ਫਿਰ ਅਸੀਂ ਉਸ ਲੋਹੜੀ ਤੋਂ 10 ਦਿਨ ਪਹਿਲਾਂ, 15 ਦਿਨ ਪਹਿਲਾਂ, ਹੁਣ ਮੈਨੂੰ ਹੁਣ ਨਹੀਂ ਪਤਾ ਕਿਉਂਕਿ ਮੈਨੂੰ ਤਾਂ ਨਿਕਲੇ ਨੂੰ 37 ਸਾਲ ਹੋ ਗਏ, 38 ਸਾਲ ਹੋ ਗਏ ਇੰਡੀਆ ਤੋਂ। ਅਸੀਂ ਜਦੋਂ ਆਪ ਛੋਟੇ ਹੁੰਦੇ ਸੀ, ਸਕੂਲਾਂ ਚ ਪੜ੍ਹਦੇ ਹੁੰਦੇ ਸੀ, ਅਸੀਂ ਵੀ ਮੁਹੱਲੇ ਚ ਜਾ ਕੇ ਬੋਰੀ ਲੈ ਲੈਂਦੇ ਸੀਗੇ ਤੇ ਲੋਕਾਂ ਦੇ ਘਰੇ ਜਾ ਕੇ ਲੋਹੜੀ ਮੰਗਦੇ ਹੁੰਦੇ ਸੀ 2-2 ਹਫ਼ਤੇ ਪਹਿਲਾਂ, ਤੇ ਨਾਲ ਹੀ ਕਹਿੰਦੇ ਹੁੰਦੇ ਸੀ ਲੋਹੜੀ ਜਿਹੜੀ ਕਹਿੰਦੇ ਸੀਗੇ, ਸੁੰਦਰ ਮੁੰਦਰੀਏ ਹੋ, ਤੇਰਾ ਕੌਣ ਵਿਚਾਰਾ ਹੋ, ਦੁੱਲਾ ਭੱਟੀ ਵਾਲਾ ਹੋ, ਦੁੱਲੇ ਨੇ ਧੀ ਵਿਆਹੀ ਹੋ, ਸ਼ੇਰ ਸ਼ੱਕਰ ਪਾਈ ਹੋ, ਕੁੜੀ ਦਾ ਸਾਲੂ ਪਾਟਾ ਹੋ, ਬਸ ਇਸ ਤਰ੍ਹਾਂ ਦਾ ਕਰਕੇ, ਦੇ ਮਾਈ ਲੋਹੜੀ ਤੇਰੀ ਜੀਵਨ ਜੋੜੀ ਜੋੜੀ, ਇਸ ਤਰ੍ਹਾਂ ਕਹਿ ਕੇ ਜਿਹੜੇ ਘਰ ਵਾਲੇ ਸੀਗੇ ਖੁਸ਼ ਹੁੰਦੇ ਸੀ, ਕਿਉਂਕਿ ਨੇੜੇ ਤੇੜੇ ਦੇ ਹੁੰਦੇ ਸੀ, ਕੋਈ ਲੱਕੜਾਂ ਪਾਉਂਦਾ, ਕੋਈ ਪਾਥੀ ਪਾਉਂਦਾ, ਕੋਈ ਰਿਉੜੀਆਂ ਵੀ ਦਿੰਦਾ ਸੀ, ਕੋਈ ਮੱਕੀ ਦੇ ਦਾਣੇ ਵੀ ਦਿੰਦਾ, ਕੋਈ ਪੈਸੇ ਵੀ ਦੇ ਜਾਂਦਾ ਸੀ, ਉਹ ਇਕੱਠੇ ਕਰੀਆਂ ਨੇ ਘਰ ਤੇ ਲੋਹੜੀ ਵਾਲੇ ਦਿਨ ਉੱਥੇ ਧੂਣੀ ਬਾਲ ਕੇ ਜਸ਼ਨ ਮਨਾਉਂਦੇ ਸੀ। ਉਸ ਦਿਨ ਰੇੜੀਆਂ ਵੀ ਖਾਣੀਆਂ, ਤਿਲ ਵੀ ਖਾਣੇ, ਮਖਾਣੇ ਵੀ ਖਾਣੇ, ਭੁੱਗਾ ਵੀ ਖਾਣਾ, ਜਿਹੜੇ ਜਿਨ੍ਹਾਂ ਦੇ ਘਰ ਨਿਆਣਾ ਜੰਮਿਆ ਹੁੰਦਾ ਜਾਂ ਜਿਹਦੇ ਘਰ ਖੁਸ਼ੀ ਹੁੰਦੀ ਹੈ, ਉਹ ਆਪਣੇ ਰਿਸ਼ਤੇਦਾਰਾਂ ਦੇ ਆਂਢ ਗੁਆਂਢ ਚ ਆ ਕੇ ਲੋਹੜੀਆਂ, ਰਿਉੜੀਆਂ ਵੀ ਵੰਡਦੇ ਨੇ, ਮੂੰਫਲੀਆਂ ਵੀ ਵੰਡਦੇ ਨੇ, ਭੁੱਗਾ ਵੀ ਵੰਡਦੇ ਨੇ, ਮਿਠਾਈ ਵੀ ਵੰਡਦੇ ਨੇ, ਇਹ ਲੋਹੜੀ ਦਾ ਤਿਉਹਾਰ ਹੈ। ਪੰਜਾਬ ਦੇ ਵਿੱਚ ਲੋਹੜੀ ਜਿਹੜੀ ਹੈ ਨਾ 2 ਦਿਨ ਚੱਲਦੀ ਹੈ, 13 ਨੂੰ ਤਾਂ ਲੋਹੜੀ ਹੁੰਦੀ ਹੈ ਤੇ 14 ਨੂੰ ਮਾਘੀ ਕਹਿੰਦੇ ਹਾਂ ਉਹਨੂੰ ਆਪਾਂ। ਮਾਘੀ ਦੀ ਸਟੋਰੀ ਇਹ ਹੈ, ਇਹਦਾ ਧਰਮ ਜਿਹੜਾ ਮਾਘੀ ਦੀ ਜਿਹੜੀ ਹਿਸਟਰੀ ਹੈ ਉਹ ਸਿੱਖ ਧਰਮ ਦੇ ਨਾਲ ਹੈ। 10ਵੀਂ ਪਾਤਸ਼ਾਹੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਦੋਂ ਮੁਗਲਾਂ ਨਾਲ ਲੜ ਰਹੇ ਸੀ ਨਾ, ਉਦੋਂ ਆਨੰਦਪੁਰ ਸਾਹਿਬ ਦੇ ਕਿਲੇ ਵਿੱਚ ਉਹ ਬੰਦ ਸੀਗੇ ਤੇ ਬਾਹਰੋਂ ਮੁਗਲਾਂ ਨੇ ਪਾਇਆ ਸੀ ਘੇਰਾ, ਫੌਜ ਬਹੁਤ ਜ਼ਿਆਦਾ ਸੀ, ਉਹਨਾਂ ਨੇ ਪਾਣੀ ਵੀ ਬੰਦ ਕਰਤਾ, ਜੰਗਲ ਬਾਹਰ ਨਹੀਂ ਨਿਕਲ ਸਕਦੇ ਸੀ, ਸਿੰਘ ਮਰੀ ਜਾਂਦੇ ਸੀ, ਮਰੀ ਜਾਂਦੇ ਸੀ, ਮਰੀ ਜਾਂਦੇ ਸੀਗੇ, ਤੇ ਉਹਨਾਂ ਫੌਜਾਂ ਦੇ ਵਿੱਚ, ਉਹਨਾਂ ਸਿੰਘਾਂ ਦੇ ਵਿੱਚ 40 ਸਿੰਘ ਜਿਹੜੇ ਕਿ ਮਾਝੇ ਦੇ ਸੀ ਅੰਮ੍ਰਿਤਸਰ ਦੇ ਕੋਲ ਦੇ, ਉਹਨਾਂ ਨੇ ਗੁਰੂ ਸਾਹਿਬ ਨੂੰ ਬੇਨਤੀ ਕੀਤੀ ਵੀ ਆਪਾਂ ਹੁਣ ਅੰਦਰ ਘੇਰੇ ਗਏ, ਆਪਾਂ ਨੂੰ ਮੁਸਲਮਾਨਾਂ ਨੇ ਮਾਰ ਦੇਣਾ, ਆਪਾਂ ਨੂੰ ਕੰਪਰੋਮਾਈਜ਼ ਕਰ ਲੈਣਾ ਚਾਹੀਦਾ, ਆਪਾਂ ਨੂੰ ਸਰੈਂਡਰ ਕਰ ਦੇਣਾ ਚਾਹੀਦਾ, ਆਪਾਂ ਨੂੰ ਹੱਥਕੜੇ ਕਰਕੇ ਬਾਹਰ ਆ ਜਾਣਾ ਚਾਹੀਦਾ। ਗੁਰੂ ਸਾਹਿਬ ਕਹਿੰਦੇ ਖਾਲਸੇ ਦਾ ਇਹ ਕੰਮ ਨਹੀਂ, ਗੁਰੂ ਸਾਹਿਬ ਨੇ ਰਿਫਿਊਜ਼ ਕਰਤਾ, ਤਾਂ ਇਹਨਾਂ 40 ਜਿਹੜੇ ਸਿੰਘ ਸੀਗੇ ਇਹਨਾਂ ਨੇ ਕਿਹਾ ਵੀ ਅਸੀਂ ਨਹੀਂ ਲੜਨਾ। ਗੁਰੂ ਸਾਹਿਬ ਕਹਿੰਦੇ ਫਿਰ ਲਿਖ ਕੇ ਦੇ ਦਿਓ, ਉਹਨਾਂ ਨੇ ਲਿਖ ਕੇ ਦੇਤਾ ਵੀ ਅਸੀਂ ਤੁਹਾਡੇ ਨਾਲ ਲੜਨਾ ਨਹੀਂ, ਇਹਨੂੰ ਬੇਦਾਵਾ ਕਹਿੰਦੇ ਨੇ, ਬੇਦਾਵਾ ਵੀ ਅਸੀਂ ਤੁਹਾਡੇ ਨਾਲ ਨਹੀਂ। ਉਥੋਂ ਇਹ ਆਨੰਦਪੁਰ ਸਾਹਿਬ ਦੇ ਗੁਰਦੁਆਰੇ ਚੋਂ ਨਿਕਲ ਕੇ ਅੰਮ੍ਰਿਤਸਰ ਆ ਗਏ, ਮਾਝੇ ਦੇ ਸੀਗੇ ਤੇ ਇਹਨਾਂ ਨੇ ਜਦੋਂ ਆਪਣੇ ਘਰਾਂ ਚ ਆਏ, ਇਹਨਾਂ ਨੇ ਸੋਚਿਆ ਸੀ ਘਰ ਵਾਲੀਆਂ ਖੁਸ਼ ਹੋਣਗੀਆਂ, ਫੈਮਲੀਆਂ ਖੁਸ਼ ਹੋਣਗੀਆਂ ਵੀ ਉਥੇ ਮਾਰੇ ਜਾਣਾ ਚ ਤੁਹਾਡੀ ਜਾਨ ਬਚ ਗਈ, ਪਰ ਉਹਨਾਂ ਲੋਕਾਂ ਨੇ ਇਹਨਾਂ ਨੂੰ ਫਿਟਕਾਰ ਪਾਈ, ਤੁਸੀਂ ਗੁਰੂ ਸਾਹਿਬ ਦਾ ਸਾਥ ਛੱਡਿਆ, ਮੌਕੇ ਤੇ ਲੋੜ ਵੇਲੇ ਤੁਹਾਨੂੰ ਦੋਸਤੀ ਪਗਾਉਣੀ ਚਾਹੀਦੀ ਸੀ, ਗੁਰੂ ਤੇ ਚੇਲੇ ਦਾ ਫਰਜ਼ ਨਿਭਾਉਣਾ ਚਾਹੀਦਾ ਸੀ। ਉਥੇ ਈਵਨ ਕਹਿੰਦੇ ਨੇ ਕਿ ਭਾਗ ਕੌਰ ਲੇਡੀ ਸੀਗੀ, ਭਾਗੋ ਸ਼ਾਇਦ ਉਹਦਾ ਨਾਂ ਸੀ ਜਾਂ ਭਾਗ ਕੌਰ ਸੀ, ਉਹਨੇ ਵੀ ਬੜੀਆਂ ਇਹਨਾਂ ਨੂੰ ਫਿੱਟ ਲਾਨਤਾਂ ਪਾਈਆਂ, ਤੇ ਅਖੀਰ ਦੇ ਵਿੱਚ ਇਹ 40 ਦੇ 40 ਉਹੀ ਸਿੰਘ ਉਸ ਲੇਡੀ ਦੀ ਅਗਵਾਈ ਦੇ ਵਿੱਚ ਕਹਿੰਦੇ ਵੀ ਵਾਪਸ ਚੱਲੋ, ਤੇ ਇਹਨਾਂ ਨੂੰ ਪਤਾ ਲੱਗਿਆ ਕਿ ਗੁਰੂ ਸਾਹਿਬ ਨੇ ਤਾਂ ਆਨੰਦਪੁਰ ਸਾਹਿਬ ਦਾ ਕਿਲਾ ਛੱਡਤਾ ਤੇ ਹੁਣ ਮੁਕਤਸਰ ਦੇ ਕੋਲੇ, ਮੈਨੂੰ ਨਾਂ ਭੁੱਲ ਗਿਆ ਕਿਹੜੀ ਉਹ ਢਾਬ ਆ, ਮੁਕਤਸਰ ਤੋਂ ਪਹਿਲਾਂ ਜਿਹੜਾ ਨਾਂ ਹੁੰਦਾ ਸੀ ਨਾ ਉਹਦਾ ਢਾਬ ਦਾ, ਉਥੇ ਉਹ ਲੜ ਰਹੇ ਨੇ ਮੁਗਲਾਂ ਦੇ ਨਾਲ, ਇਹ ਉਥੇ ਪਹੁੰਚ ਗਏ, ਗੁਰੂ ਸਾਹਿਬ ਉੱਚੀ ਢਾਬ ਦੇ ਉੱਤੇ ਲੜ ਰਹੇ ਸੀਗੇ ਤੇ ਇਹਨਾਂ ਨੇ ਥੱਲੇ ਆ ਕੇ ਮੁਗਲਾਂ ਨਾਲ ਲੜਾਈ ਕੀਤੀ ਤੇ 40 ਦੇ 40 ਮਾਰੇ ਗਏ। ਤੇ ਇਹਨਾਂ ਦਾ ਜਿਹੜਾ ਇੱਕ ਲੀਡਰ ਸੀਗਾ ਮਹਾਂ ਸਿੰਘ, ਸ਼ਾਇਦ ਮੈਂ ਗਲਤ, ਕਿਉਂਕਿ ਮੈਂ ਲਾਈਵ ਕਰ ਰਿਹਾ, ਬੜਾ ਚਿਰ ਪਹਿਲਾਂ ਪੜ੍ਹਿਆ ਸੀਗਾ, ਸੋ ਮਹਾਂ ਸਿੰਘ ਸਿਸਕ ਦਾ ਸੀਗਾ, ਹਾਲੇ ਉਹਦੇ ਸਾਹ ਸੀਗੇ ਤੇ ਗੁਰੂ ਸਾਹਿਬ ਨੇ ਉਹਨੂੰ ਗੋਦ ਚ ਲਿਆ ਤੇ ਗੋਦ ਚ ਲੈ ਕੇ ਗੁਰੂ ਸਾਹਿਬ ਨੇ ਕਿਹਾ ਵੀ ਮਹਾਂ ਸਿੰਘ ਮੈਂ ਤੇਰੇ ਤੋਂ ਬਹੁਤ ਖੁਸ਼ ਹਾਂ, ਤੂੰ ਮੰਗ ਕੀ ਮੰਗੇਗਾ, ਜੋ ਮੰਗੇਗਾ ਤੈਨੂੰ ਮੈਂ ਉਹੀ ਪੂਰੀ ਤੇਰੀ ਇੱਛਾ ਕਰ ਦੂੰਗਾ। ਸੋ ਭਾ ਜੇ ਮਹਾਂ ਸਿੰਘ ਨੇ ਕਿਹਾ ਗੁਰੂ ਸਾਹਿਬ ਜੇ ਤੁਸੀਂ ਪੂਰੀ ਕਰਨੀ ਹੈ ਤਾਂ ਮੈਨੂੰ ਮੇਰੀ ਇੱਛਾ ਪੂਰੀ ਕਰ ਦਿਓ, ਕਹਿੰਦੇ ਬੋਲ ਜੋ ਮੰਗੇਗਾ ਪੂਰੀ ਕਰੂੰਗਾ। ਤਾਂ ਉਸ ਵੇਲੇ ਮਹਾਂ ਸਿੰਘ ਨੇ ਚਾਰ ਸ਼ਬਦ ਕਹੇ ਸੀਗੇ, ਹਜੂਰ ਬੇਦਾਵਾ ਪਾੜ ਦਿਓ, ਵੀ ਜਿਹੜੀ ਉਹ ਚਿੱਠੀ ਲਿਖੀ ਸੀ ਨਾ ਤੁਹਾਡੇ ਕੋਲ ਉਹ ਪਾੜ ਦਿਓ, ਨਹੀਂ ਤੁਸੀਂ ਜ਼ਿੰਦਗੀ ਭਰ ਮੂੰਹ ਦਿਖਾਉਣ ਜੋਗੇ ਨਹੀਂ। ਸੋ ਗੁਰੂ ਸਾਹਿਬ ਨੇ ਉਹ ਨਹੀਂ ਖੜ ਕੇ ਚਿੱਠੀ ਪਾੜਤੀ ਬੇਦਾਵਾ, ਤੇ ਜਿਹੜੀ ਥਾਂ ਤੇ ਪਾੜਿਆ ਸੀ ਉੱਥੇ ਗੁਰਦੁਆਰਾ ਬਣਿਆ ਟੁੱਟੀ ਗੰਢੀ। ਟੁੱਟੀ ਦਾ ਮਤਲਬ ਟੁੱਟ ਗਈ ਤੇ ਗੰਢੀ ਮੈਨੂੰ ਜੋੜਤੀ, ਵੀ ਜਿਹੜੇ ਸਿੰਘ ਟੁੱਟ ਕੇ ਗਿਆ ਸੀ ਮੁੜ ਕੇ ਗੁਰੂ ਸਾਹਿਬ ਨੇ ਆਪਣੇ ਲੜ ਲਾ ਲਏ, ਤੇ ਨਾਲ ਹੀ ਆ ਖਦਰਾਣਾ ਸੀ ਸਾਂਸ, ਮੈਨੂੰ ਯਾਦ ਹੈ ਖਦਰਾਣੇ ਦੀ ਢਾਬ ਮੁਕਤਾ ਮੈਨੂੰ ਯਾਦ ਹੈ, ਕਿਉਂਕਿ ਮੁਕਤਸਰ ਮੈਂ ਖੁਦ 1978 ਗੌਰਮੈਂਟ ਕਾਲਜ ਦੇ ਵਿੱਚ ਪੜਾਉਂਦਾ ਸੀਗਾ ਤੇ ਸਾਰਾ ਕੁਝ ਮੈਂ ਦੇਖਿਆ। ਸੋ ਉਹ ਖਦਰਾਣੇ ਦੀ ਢਾਬ ਨੂੰ ਗੁਰੂ ਸਾਹਿਬ ਨੇ ਕਿਹਾ ਵੀ ਇਹਦਾ ਨਾਂ ਅੱਜ ਤੋਂ ਕੋਈ ਵੀ ਖਦਰਾਣਾ ਨਹੀਂ ਕਹੂਗਾ, ਇਹਦਾ ਨਾਂ ਮੁਕਤਸਰ ਹੋਊਗਾ, ਮੁਕਤਸਰ। ਵੀ ਇਹਦੇ ਨਾਲ ਇਹਨਾਂ ਸਿੰਘਾਂ ਨੂੰ ਮੁਕਤੀ ਮਿਲ ਗਈ ਤੇ ਜਿਹੜਾ ਵੀ ਇੱਥੇ ਆਊਗਾ ਉਹਨੂੰ ਮੁਕਤੀ ਮਿਲੂਗੀ ਸ਼ਰਧਾ ਦੇ ਨਾਲ। ਗੁਰਦੁਆਰੇ ਉੱਥੇ ਹੋਰ ਵੀ ਬਹੁਤ ਨੇ ਤੇ ਸਾਰੇ ਮੈਂ ਦੇਖੇ, ਹੁਣ ਨਾਂ ਮੈਨੂੰ ਯਾਦ ਨਹੀਂ। ਟੁੱਟੀ ਗੰਢੀ ਹੈ, ਇੱਕ ਆਪਣਾ ਦਰਬਾਰ ਸਾਹਿਬ ਹੈ, ਇੱਕ ਦਾਤਨ ਸਾਹਿਬ ਹੈ, ਸਮਥਿੰਗ ਸਮਥਿੰਗ, ਇੱਕ ਥਾਂ ਤੇ ਕਬਰ ਵੀ ਬਣੀ ਹੋਈ ਹੈ, ਉਹ ਵੀ ਮੈਂ ਦੱਸ ਦੇਣੀ ਚਾਹੁੰਦਾ। ਜਿਹੜੀ ਕਬਰ ਹੈ ਉਹ ਕਿਸੇ ਮੁਸਲਮਾਨ ਗੁਰੂ ਸਾਹਿਬ ਦਾ ਸ਼ਿਸ਼ ਸੀਗਾ ਉਹਦੀ ਬਣੀ ਹੋਈ ਹੈ, ਉਹਦੇ ਦਿਮਾਗ ਚ ਗਦਾਰੀ ਆ ਗਈ। ਕਹਿੰਦੇ ਗੁਰੂ ਸਾਹਿਬ ਜੋ ਸਵੇਰੇ ਜੰਗਲ ਪਾਣੀ ਜਾਣ ਲੱਗੇ ਨਾ ਤਾਂ ਉਹਨੇ ਸੋਚਿਆ ਪਿੱਛੋਂ ਤਲਵਾਰ ਮਾਰ ਕੇ ਗੁਰੂ ਸਾਹਿਬ ਨੂੰ ਮਾਰ ਦਿਆਂ, ਤੇ ਜਦੋਂ ਮਾਰਨ ਲੱਗਾ ਗੁਰੂ ਸਾਹਿਬ ਦੇ ਹੱਥ ਚ ਕਮੰਡਰ ਸੀ, ਉਹਨਾਂ ਨੇ ਘੁਮਾ ਕੇ ਉਹਦੇ ਕਮੰਡਰ ਸਿਰ ਤੇ ਮਾਰਿਆ ਤੇ ਉੱਥੇ ਹੀ ਮਰ ਗਿਆ। ਸੋ ਉਸ ਗਦਾਰ ਦੀ ਯਾਦ ਦੇ ਵਿੱਚ ਕਬਰ ਬਣਾਈ ਹੋਈ ਹੈ। ਕਹਿੰਦੇ ਨੇ ਜਦੋਂ ਬੰਦਾ ਮੁਕਤਸਰ ਦੀ ਮਾਘੀ ਦੇ ਮੇਲੇ ਤੇ ਜਾਂਦਾ ਨਾ ਸਿਜਦਾ ਕਰਨ ਦੇ ਲਈ, ਪ੍ਰਣਾਮ ਕਰਨ ਲਈ, ਉਹਨਾਂ ਸ਼ਹੀਦਾਂ ਨੂੰ ਯਾਦ ਕਰਨ ਲਈ, ਉੱਥੇ ਚਾਰ ਜਾਂ ਪੰਜ, ਮੈਨੂੰ ਨਹੀਂ ਪਤਾ, ਚਾਰ ਜਾਂ ਪੰਜ ਛਿੱਤਰ ਮਾਰ ਕੇ ਆਉਂਦਾ ਤਾਂ ਕਿ ਯਾਦ ਰਹੇ ਵੀ ਸਾਨੂੰ ਕਦੇ ਗਦਾਰੀ ਨਹੀਂ ਕਰਨੀ ਚਾਹੀਦੀ। ਸੋ ਇਹ ਮਾਘੀ ਦੇ ਮੇਲੇ ਦੀ ਜਿਹੜੀ ਹੈਗੀ ਉਹ ਮੁਕਤਸਰ ਦੇ ਵਿੱਚ ਮਨਾਇਆ ਜਾਂਦਾ, ਉਹ ਹੁਣ ਡਿਸਟ੍ਰਿਕਟ ਬਣ ਗਿਆ। ਔਰ ਮੁਕਤਸਰ ਦੀ ਜਿਹੜਾ ਡਿਸਟ੍ਰਿਕਟ ਬਣਿਆ, ਦੋ ਚੀਜ਼ਾਂ ਬੜੀਆਂ ਮਸ਼ਹੂਰ ਨੇ, ਮੁਕਤਸਰ ਦੀਆਂ ਜੁੱਤੀਆਂ ਬੜੀਆਂ ਮਸ਼ਹੂਰ ਨੇ, ਉਹ ਨਹੀਂ ਜਿਹੜੇ ਸਿਰ 'ਚ ਪੈਂਦੀਆਂ ਨੇ, ਉਹ ਜਿਹੜੀਆਂ ਪੈਰਾਂ 'ਚ ਪੈਂਦੀਆਂ ਅਸਲੀ ਜੁੱਤੀ ਚਮੜੇ ਦੀ, ਉਹ ਦੁਨੀਆਂ ਦੇ ਵਿੱਚ ਬੜੀ ਪਾਪੂਲਰ ਹੈ ਕਿਉਂਕਿ ਮੈਂ ਰਿਹਾ ਉੱਥੇ, ਬਹੁਤ ਦੁਕਾਨਾਂ ਨੇ। ਇਸ ਤਰ੍ਹਾਂ ਹੀ ਮੁਕਤਸਰ ਜ਼ਿਲ੍ਹੇ ਦੇ ਵਿੱਚ ਗਿੱਦੜਵਾ ਹੈ, ਜਿੱਥੇ ਉਹ ਗੁਰਦਾਸ ਮਾਨ ਜੀ ਜਾਂ ਸਾਡੇ ਦੂਸਰੇ ਮਾਨ ਜਾਂ ਬਾਦਲ ਸਾਹਿਬ ਇਲੈਕਸ਼ਨਾਂ ਲੜਦੇ ਨੇ, ਜਾਂ ਹੁਣ ਅੱਜ ਕੱਲ੍ਹ ਕਾਂਗਰਸ ਦੇ ਪ੍ਰਧਾਨ ਹਾਰੇ ਆ ਵੋਟਾਂ 'ਚ। ਗਿੱਦੜਵਾਹੇ ਦੀ ਨਸਵਾਰ ਵੀ ਇੰਡੀਆ ਦੇ ਵਿੱਚ ਬੜੀ ਮਸ਼ਹੂਰ ਹੈ, ਉਹ ਨੱਕ ਜੇ ਪੁੜੀ ਪਾਉਣ ਛਿੱਕਾਂ ਛਿੱਕਾਂ ਆਉਂਦੀਆਂ, ਕਹਿੰਦੇ ਖੁੱਲ ਗਿਆ। ਇਸੇ ਤਰ੍ਹਾਂ ਹੀ ਮੁਕਤਸਰ ਦੇ ਕੋਲੇ ਕੋਟਕਪੂਰਾ, ਉੱਥੋਂ ਦਾ ਢੋਡਾ ਦੁਨੀਆਂ 'ਚ ਬੜਾ ਮਸ਼ਹੂਰ ਹੈ ਖਾਣ ਦਾ, ਕਣਕ ਦੇ ਆਟੇ ਦਾ ਬਣਦਾ ਖੋਏ ਪਾ ਕੇ। ਸੋ ਕਹਿਣ ਦਾ ਮੇਰਾ ਮਤਲਬ ਹੈ ਕਿ ਮੁਕਤਸਰ ਦੇ ਵਿੱਚ 14 ਤਰੀਕ ਨੂੰ ਮਾਘੀ ਦਾ ਮੇਲਾ ਮਨਾਇਆ ਜਾਂਦਾ ਤੇ ਉੱਥੇ ਦੂਰੋਂ ਦੂਰੋਂ ਲੋਕ ਗੁਰਦੁਆਰੇ ਵਿੱਚ ਉਹਨਾਂ ਸ਼ਹੀਦਾਂ ਨੂੰ ਯਾਦ ਕਰਨ ਦੇ ਲਈ, ਪ੍ਰਣਾਮ ਕਰਨ ਲਈ, ਸਿਜਦਾ ਕਰਨ ਲਈ ਆਉਂਦੇ ਨੇ। ਤੇ ਪੋਲੀਟੀਕਲ ਬੰਦੇ ਆਪਣਾ ਫਾਇਦਾ ਉਠਾਉਂਦੇ ਨੇ, ਉੱਥੇ ਫਿਰ ਆਪਣੀਆਂ ਸਟੇਜਾਂ ਲੱਗਦੀਆਂ, ਅਕਾਲੀ ਦਲ ਦੀ ਵੀ ਲੱਗੀ, ਆਮ ਆਦਮੀ ਪਾਰਟੀ, ਕਾਂਗਰਸ ਦੀ ਵੀ ਲੱਗੀ, ਭਾਰਤੀ ਜਨਤਾ ਪਾਰਟੀ, ਲੋਕ ਆਪਣੀਆਂ ਵੋਟਾਂ ਖਿੱਚਦੇ ਨੇ ਤੇ ਨਾਲ ਹੀ ਉੱਥੇ ਸਰਕਸਾਂ ਲੱਗਦੀਆਂ ਨੇ। ਤੇ ਫਿਰ ਸਾਡੇ ਜਿਹੜੇ ਗੌਰਮੈਂਟ ਕਾਲਜ ਆ ਉੱਥੇ ਫੁੱਟਬਾਲ ਦੇ ਮੈਚ ਵੀ ਹੁੰਦੇ ਸੀ, ਮੈਂ ਆਪ ਦੇਖੇ ਨੇ ਕਿਉਂਕਿ ਉਸ ਟਾਈਮ ਪ੍ਰੋਫੈਸਰ ਸੀ। ਸੋ ਇਹ ਹੈ ਮਾਘੀ ਦਾ ਮੇਲਾ ਤੇ ਬਾਕੀ ਥਾਂ ਤੇ ਮੁਕਤਸਰ ਤੋਂ ਬਿਨਾਂ ਪੰਜਾਬ ਦੇ ਛੋਟੇ ਤੇ ਵੱਡੇ ਸ਼ਹਿਰਾਂ ਵਿੱਚ ਲੋਕ ਕੀ ਕਰਦੇ ਨੇ ਕਿ ਉਸ ਦਿਨ ਪਕੌੜੇ ਬਣਾਉਂਦੇ ਨੇ, ਚਾਹ ਬਣਾਉਂਦੇ ਨੇ, ਪੂਰੀਆਂ ਛੋਲੇ ਬਣਾਉਂਦੇ ਨੇ, ਕੜਾਹ ਬਣਾਉਂਦੇ ਨੇ, ਉਹ ਬਣਾ ਕੇ ਗਰੀਬ ਗਰੂਬ ਦੇ ਜਿਹੜੇ ਵੀ ਬੰਦੇ ਨੇ ਉਹਨਾਂ ਨੂੰ ਖਵਾਉਂਦੇ ਨੇ। ਕਿਹਾ ਜਾਂਦਾ ਕਿ ਉਸ ਦਿਨ ਜਿਹੜਾ ਵੀ ਬੰਦਾ ਦਾਨ ਕਰਦਾ ਨਾ ਉਹਨੂੰ 100 ਗੁਣਾ ਜ਼ਿਆਦਾ ਪਰਮਾਤਮਾ ਵੱਲੋਂ ਵੱਧ ਮਿਲਦਾ, ਇਸ ਕਰਕੇ ਲੋਕ ਇਸ ਖੁਸ਼ੀ ਦੇ ਵਿੱਚ ਸ਼ਾਮਲ ਹੁੰਦੇ ਨੇ। ਇਹ ਕਹਿੰਦੇ ਨੇ ਪੰਜਾਬ ਦੀ ਮਾਘੀ। ਜੇ ਆਪਣੇ ਗਵਾਂਢ ਚਲੇ ਆਈਏ ਜੰਮੂ ਕਸ਼ਮੀਰ 'ਚ ਤੇ ਉੱਥੇ ਉਹਨੂੰ ਛੱਜਾ ਕਹਿੰਦੇ ਨੇ, ਜਿਸ ਤਰ੍ਹਾਂ ਆਪਾਂ ਲੋਹੜੀ ਮੰਗਦੇ ਹਾਂ, ਜਿਵੇਂ ਮੈਂ ਕਿਹਾ ਸੀ ਸੁੰਦਰ ਮੁੰਦਰੀ, ਇਹ ਇਸੇ ਤਰ੍ਹਾਂ ਹੀ ਉਹ ਛੱਜਾ, ਉਹ ਕਹਿੰਦੇ ਨੇ ਛੱਜਾ, ਉਹ ਛੱਜਾ, ਛੱਜੇ ਉੱਤੇ ਸਾਗ, ਸਾਗ ਉੱਤੇ ਮਿਰਚ, ਮਿਰਚ ਬੜੀ ਕੌੜੀ, ਕੱਢ ਮਾਈ ਲੋਹੜੀ। ਸੋ ਉਹ ਡਾਂਸ ਕਰਦੇ ਨੇ ਛੱਜੇ ਦਾ, ਦੋ ਦਿਨ ਮਨਾਉਂਦੇ ਨੇ, ਪਹਿਲੇ ਦਿਨ ਇਹ ਡਾਂਸ ਕਰਦੇ ਨੇ, ਦੂਜੇ ਦਿਨ ਮਾਹਾਂ ਦੇ ਦਾਲ ਦੀ ਖਿਚੜੀ ਬਣਾ ਕੇ ਆਪ ਵੀ ਖਾਂਦੇ ਨੇ ਤੇ ਲੋਕਾਂ 'ਚ ਵੀ ਵੰਡਦੇ ਨੇ। ਸਾਡੇ ਪੰਜਾਬ 'ਚ ਜਿਹੜੀ ਖਿਚੜੀ ਬਣਦੀ ਹੈ ਜਾਂ ਬਾਜਰੇ ਦੀ ਬਣਦੀ ਜਾਂ ਮੂੰਗੀ ਦੀ ਦਾਲ ਤੇ ਚੌਲ ਦੀ ਬਣਦੀ ਹੈ, ਪਰ ਯੂਪੀ ਦੇ ਵਿੱਚ, ਕੇਰਲਾ ਦੇ ਵਿੱਚ ਇਹ ਮਾਹਾਂ ਦੇ ਦਾਲ ਦੀ ਬਣਦੀ ਹੈ। ਜਿਵੇਂ ਕਿ ਮੈਂ ਦੱਸਿਆ ਹੀ ਆ ਕਿ ਗੁਜਰਾਤ ਦੇ ਵਿੱਚ ਉਤਰਾਇਣ ਕਹਿੰਦੇ ਨੇ, ਉਸ ਦਿਨ ਗੰਗਾ ਦੇ ਕਿਨਾਰੇ ਜਾ ਕੇ ਨਹਾਉਂਦੇ ਨੇ ਤੇ ਮੂੰਗਫਲੀ ਦੀ ਤਿਲਾਂ ਦੇ ਖਾਂਦੇ ਪੀਂਦੇ ਨੇ ਤੇ ਜਿਹੜਾ ਸੂਰਜ ਨੂੰ ਅਰਪਣ ਕਰਦੇ ਨੇ ਪਾਣੀ ਉਹਦਾ ਬੂਟਿਆਂ 'ਚ ਪਾਉਂਦੇ ਨੇ ਤੇ ਉਸ ਦਿਨ ਗੁਜਰਾਤ ਦੇ ਵਿੱਚ ਖਾਸੀਅਤ ਹੈ, ਜਿੱਥੇ ਗਰਬਾ ਪਾਪੂਲਰ ਹੈ ਨਾ ਉੱਥੇ ਪਤੰਗ ਵੀ ਬੜੇ ਪਾਪੂਲਰ ਨੇ। ਸਾਡੇ ਪੰਜਾਬ 'ਚ ਤਾਂ ਪਤੰਗ ਉੱਡਦੇ ਨੇ ਬਸੰਤ ਨੂੰ ਅਪ੍ਰੈਲ ਮਈ 'ਚ, ਪਰ ਜਿਹੜੇ ਗੁਜਰਾਤ ਦੇ ਵਿੱਚ ਨੇ ਉਹ ਪਤੰਗ ਉੱਡਦੇ ਨੇ ਉਤਰਾਇਣ ਨੂੰ, ਲੋਹੜੀ ਵਾਲੇ ਦਿਨ 14 ਜਨਵਰੀ ਨੂੰ। ਉੱਥੇ ਆਦਮੀ ਨਹੀਂ ਇਕੱਲੇ ਪਤੰਗ ਉਡਾਉਂਦੇ, ਉੱਥੇ ਜਨਾਨੀਆਂ ਵੀ, ਬਚਪਨ ਤੋਂ ਪਤੰਗ ਉਡਾਉਣ ਦਾ ਸ਼ੌਕ ਆ ਉਹਨਾਂ ਨੂੰ। ਤੁਸੀਂ ਦੇਖਿਆ ਉਹ ਨਰਿੰਦਰ ਮੋਦੀ ਜਦੋਂ ਗੁਜਰਾਤ ਦਾ ਚੀਫ ਮਿਨਿਸਟਰ ਸੀਗਾ ਲਾਸਟ ਟਾਈਮ, ਉਦੋਂ ਹੁਣ ਪਤੰਗ ਉਡਾ ਰਿਹਾ ਸੀ ਟੀਵੀ ਤੇ ਦਿਖਾ ਰਹੇ ਸੀ ਤੇ ਸਲਮਾਨ ਖਾਨ ਜਿਹੜਾ ਸਾਡਾ ਹੀਰੋ ਸੀ ਉਹਨੇ ਚਰਖੜੀ ਫੜੀ ਹੋਈ ਸੀ। ਸੋ ਉਤਰਾਇਣ ਦੇ ਵਿੱਚ ਜਿਹਨੂੰ ਲੋਹੜੀ ਕਹਿੰਦੇ ਆ ਗੁਜਰਾਤ ਦੇ ਵਿੱਚ, ਉੱਥੇ ਪਤੰਗ ਉਡਾਉਣ ਦਾ ਰਿਵਾਜ ਹੈ। ਇਸੇ ਤਰ੍ਹਾਂ ਹੀ ਪੁੰਗਲ ਜਿਹੜਾ ਤਾਮਿਲਨਾਡੂ ਦੇ ਵਿੱਚ ਉਹ ਚਾਰ ਦਿਨ ਮੇਲਾ ਚੱਲਦਾ। ਪਹਿਲੇ ਦਿਨ ਹੁੰਦਾ ਵੀ ਜਿੰਨਾ ਘਰ ਦਾ ਪੁਰਾਣਾ ਫਰਨੀਚਰ ਵਗੈਰਾ ਉਹ ਬਾਹਰ ਕੱਢ ਕੇ ਗਰੀਬਾਂ ਚ ਵੰਡ ਦਿੰਦੇ ਨੇ ਜਾਂ ਆਪ ਹੀ ਲੈ ਜਾਂਦੇ ਲੋਕ ਚੱਕ ਕੇ। ਦੂਜੇ ਦਿਨ ਸੂਰਜ ਦੇਵਤਾ ਦੀ ਪੂਜਾ ਕੀਤੀ ਜਾਂਦੀ ਹੈ, ਤੀਜੇ ਦਿਨ ਗਊ ਦੀ ਪੂਜਾ ਕੀਤੀ ਜਾਂਦੀ ਹੈ, ਚੌਥੇ ਦਿਨ ਇੱਕ ਮੇਲਾ ਲੱਗਦਾ ਹਰ ਸ਼ਹਿਰ ਦੇ ਵਿੱਚ ਹਰ ਪਿੰਡ ਦੇ ਵਿੱਚ। ਉਸ ਦਿਨ ਜਿਹੜਾ ਢੱਠਾ ਹੁੰਦਾ ਜਾਂ ਗਊ ਦਾ ਹਸਬੈਂਡ ਹੁੰਦਾ ਬਲਦ ਹੁੰਦਾ ਉਹਨੂੰ ਮੈਦਾਨ ਚ ਲਿਆਉਂਦੇ ਨੇ ਤੇ ਲੋਕਾਂ ਦਾ ਹੁੰਦਾ ਇਕੱਠ ਕਹਿੰਦੇ ਨੇ ਜਿਹੜਾ ਬੰਦਾ ਉਹਦੇ ਸਿੰਘ ਫੜੂ ਨਾ, ਸਿੰਘ ਵੱਡੇ ਵੱਡੇ ਹੁੰਦੇ ਨੇ ਉਹਨੂੰ ਇਨਾਮ ਮਿਲਦਾ। ਉਹਦੇ ਨਾਲ ਕੀ ਹੈ ਲੋਕ ਕਈ ਫੜ ਵੀ ਲੈਂਦੇ ਨੇ, ਕਈ ਮਾਰੇ ਵੀ ਜਾਂਦੇ ਨੇ ਉਹਦੇ ਢੱਠੇ ਦੇ ਥੱਲੇ ਆ ਕੇ। ਇਹ ਖੇਡ ਆ ਉੱਥੇ ਪ੍ਰਚਲਿਤ। ਤੇ ਇਸੇ ਤਰ੍ਹਾਂ ਹੀ ਜਿਹੜੀ ਇਹਨੂੰ ਪੁੰਗਲ ਕਹਿੰਦੇ ਨੇ ਤੇ ਜਿਹੜੀ ਆਪਣੀ ਤਾਮਿਲਨਾਡੂ ਦੇ ਵਿੱਚ ਹੈ ਉੱਥੇ ਕੀ ਕਹਿੰਦਾ, ਤਾਮਿਲਨਾਡੂ ਦੇ ਵਿੱਚ ਮਹਾਂ ਦੀ ਖਿਚੜੀ ਬਣਾ ਕੇ, ਦਾਲ ਖਿਚੜੀ ਬਣਾ ਕੇ ਉੱਥੇ ਕਾਲੇ ਕੱਪੜੇ ਪਾਉਂਦੇ ਨੇ। ਕੇਰਲ ਦੇ ਵਿੱਚ ਕਾਲੇ ਕੱਪੜੇ ਤਾਂ ਪਾਉਂਦੇ ਵੀ ਠੰਡ ਹੁੰਦੀ ਹੈ ਤੇ ਹੀਟ ਜਦੋਂ ਹੁੰਦੀ ਹੈ ਤੇ ਕਾਲੇ ਥੋੜੇ ਹੋਰ ਹੀਟ ਹੋ ਜਾਂਦੀ ਹੈ। ਸੋ ਇਸ ਤਰ੍ਹਾਂ ਦਾ ਲੋਹੜੀ ਦਾ ਜਿਹੜਾ ਤਿਉਹਾਰ ਹੈ ਵੱਖ ਵੱਖ ਰਾਜਸਥਾਨ ਚ ਜਾਂ ਯੂਪੀ ਦੇ ਵਿੱਚ, ਯੂਪੀ ਦੇ ਵਿੱਚ ਇਹਨੂੰ ਖਿਚੜੀ ਕਹਿੰਦੇ ਨੇ, ਮੈਨੂੰ ਯਾਦ ਆ ਗਿਆ ਖਿਚੜੀ ਕਹਿੰਦੇ ਨੇ ਯੂਪੀ ਦੇ ਵਿੱਚ। ਸੋ ਇਸ ਤਰ੍ਹਾਂ ਜਿਹੜੀ ਸੁੰਦਰ ਮੁੰਦਰੀਏ ਦੀ ਹੈ ਇਹਦੇ ਬਾਰੇ ਮੈਂ ਥੋੜਾ ਜਿਹਾ ਦੱਸਣਾ ਚਾਹੁੰਦਾ ਕਿ ਵੀ ਇਹ ਕੀ ਹੈ। ਜਦੋਂ ਅਸੀਂ ਕਹਿੰਦੇ ਸੁੰਦਰ ਮੁੰਦਰੀਏ ਹੋ ਤੇਰਾ ਕੌਣ ਵਿਚਾਰਾ ਹੋ, ਦੁੱਲਾ ਭੱਟੀ ਵਾਲਾ ਹੋ, ਸੁੰਦਰ ਮੁੰਦਰੀ ਆ ਗਿਆ, ਦੁੱਲਾ ਭੱਟੀ ਵਾਲਾ ਆ ਗਿਆ। ਦੁੱਲੇ ਨੇ ਧੀ ਵਿਆਹੀ ਹੋ, ਕਿਹੜੀ ਧੀ ਵਿਆਹੀ ਸੀ, ਸ਼ੇਰ ਸ਼ੱਕਰ ਪਾਈ ਹੋ, ਇੱਕ ਕਿਲੋ ਸ਼ੱਕਰ ਪਾਈ ਸੀ। ਇਹਦੇ ਬਾਰੇ ਸਟੋਰੀ ਇਹ ਹੈ ਕਿ ਜਿਹੜਾ ਦੁੱਲਾ ਭੱਟੀ ਹੈ ਨਾ, ਇਹ ਅਬਦੁੱਲਾ ਭੱਟੀ ਸੀਗਾ, ਲਾਹੌਰ ਦੇ ਕੋਲੇ ਇੱਕ ਭੱਟੀਆਂ ਪਿੰਡ ਹੈ ਉਥੋਂ ਦਾ ਰਹਿਣ ਵਾਲਾ ਸੀ ਰਾਏ ਅਬਦੁੱਲ ਖਾਨ। ਇਹਦੇ ਇਹਨੂੰ ਲੋਕ ਡਾਕੂ ਕਹਿੰਦੇ ਸੀ, ਡਾਕੂ ਨਹੀਂ ਸੀ ਸਾਡੇ ਇੰਡੀਆ ਚ ਇਹਦਾ ਨਾਂ ਪ੍ਰਚਲਿਤ ਹੋ ਗਿਆ ਵੀ ਡਾਕੂ ਸੀ ਡਾਕੂ ਸੀ, ਡਾਕੂ ਡੁਕੂ ਕੋਈ ਨਹੀਂ ਸੀ, ਇਹਦਾ ਹੀਰੋ ਸੀ। ਮੈਂ ਪੜ੍ਹਿਆ ਤਾਂ ਤੁਹਾਨੂੰ ਦੱਸ ਰਿਹਾ ਵੀ ਇਹਦੇ ਜਿਹੜੇ ਗ੍ਰੈਂਡ ਫਾਦਰ ਸੀ ਉਹ ਔਰੰਗਜ਼ੇਬ ਤੋਂ ਪਹਿਲਾਂ ਜਿਹੜਾ ਰਾਜਾ ਹੁੰਦਾ ਸੀ ਨਾ ਮੁਗਲ ਹਮਾਯੂ, ਉਹ ਲੋਕਾਂ ਤੋਂ ਲਗਾਨ ਇਕੱਠਾ ਕਰਦਾ ਹੁੰਦਾ ਸੀ, ਟੈਕਸ ਇਕੱਠਾ ਕਰਦਾ ਹੁੰਦਾ ਸੀ। ਜਿਹੜੇ ਗਰੀਬ ਨਹੀਂ ਵੀ ਦਿੰਦੇ ਸੀ ਉਹਨੂੰ ਕੁੱਟ ਲੈਂਦੇ, ਕੁੱਟਦੇ ਜੀ ਜ਼ਬਰਦਸਤੀ ਉਹਦਾ ਸਮਾਨ ਚੱਕ ਲੈਂਦੇ ਸੀ। ਤੇ ਇਸ ਗੱਲ ਦੇ ਜਿਹੜਾ ਦੁੱਲਾ ਸੀਗਾ ਇਹਦਾ ਜਿਹੜਾ ਗ੍ਰੈਂਡ ਫਾਦਰ ਸੀ ਅਗੇਂਸਟ ਸੀ, ਉਹ ਕਹਿੰਦਾ ਜਿਹੜੇ ਗਰੀਬ ਦੇ ਨਹੀਂ ਸਕਦੇ ਉਹਨੂੰ ਕਿਉਂ ਕੁੱਟਦੇ ਹੋ, ਇਸ ਕਰਕੇ ਉਹ ਸਰਕਾਰ ਦੇ ਖਿਲਾਫ਼ ਹੋ ਗਿਆ, ਹਮਾਯੂ ਦੇ ਖਿਲਾਫ਼ ਹੋ ਗਿਆ। ਤੁਹਾਨੂੰ ਪਤਾ ਸਰਕਾਰਾਂ ਨਾਲ ਟੱਕਰ ਲੈਣੀ ਬੜੀ ਮੁਸ਼ਕਿਲ ਆ। ਅਖੀਰ ਦੇ ਵਿੱਚ ਉਹਦਾ ਗਰਦਨ ਕਲਮ ਕਰਕੇ ਲਾਹੌਰ ਜਿਹੜਾ ਸਾਡਾ ਪਾਕਿਸਤਾਨ ਦੇ ਵਿੱਚ ਉਹਦੇ ਵਿੱਚ ਚਾਰ ਬੁਰਜ ਨੇ, ਚਾਰ ਗੇਟ ਨੇ, ਉੱਥੇ ਉਹਦੇ ਗਲ ਦੇ ਵਿੱਚ ਫੂਸ ਭਰ ਕੇ ਲਮਕਾਤਾ ਚਾਰ ਦਿਨ ਤਾਂ ਕਿ ਲੋਕਾਂ ਚ ਦਹਿਸ਼ਤ ਪੈ ਜੇ, ਲੋਕਾਂ ਚ ਐਗਜ਼ਾਮਪਲਰੀ ਪਨਿਸ਼ਮੈਂਟ ਮਿਲ ਦਿੱਤੀ ਤਾਂ ਕਿ ਲੋਕ ਸਰਕਾਰ ਦੇ ਖਿਲਾਫ਼ ਕੋਈ ਆਵਾਜ਼ ਨਾ ਚੱਕ ਸਕਣ। ਫਿਰ ਦੁੱਲੇ ਭੱਟੀ ਦੇ ਪਿਓ ਨੇ ਵੀ ਉਹੀ ਕੰਮ ਕੀਤਾ, ਉਹਦਾ ਵੀ ਸੇਮ ਇਹੀ ਹਾਲ ਕੀਤਾ। ਇਹ ਹਾਲੇ 12 ਦਿਨਾਂ ਦਾ ਸੀ ਜਦੋਂ ਉਹਦੇ ਪਿਓ ਨੂੰ ਗੱਲ ਵੱਢ ਕੇ ਉੱਥੇ ਲਾਹੌਰ ਦੇ ਦਰਵਾਜ਼ੇ ਤੇ ਲਟਕਾਤਾ। ਇਹਦੀ ਮਾਂ ਨੇ ਸੋਚਿਆ ਵੀ ਜੇ ਮੈਂ ਇਹਨੂੰ ਦੱਸਤਾ ਨਾ ਤਾਂ ਮੈਂ ਆਪਣਾ ਮੁੰਡਾ ਵੀ ਗਵਾ ਲੂੰਗੀ ਜਿਵੇਂ ਆਪਣਾ ਘਰ ਵਾਲਾ ਖਵਾਇਆ। ਉਹਨੇ ਦੱਸਿਆ ਨਹੀਂ ਕੁਛ। ਦੁੱਲਾ ਭੱਟੀ ਕਹਿੰਦੇ ਸੋਹਣਾ ਸੀ, ਸੁਨੱਖਾ ਸੀ, 32 ਪਿੰਡਾਂ ਦੀ ਜ਼ਮੀਨ ਸੀ, ਅਮੀਰ ਸੀ, ਡਾਕੂ ਕਿੱਥੋਂ ਬਣਜੂ ਉਹ ਤਾਂ ਉਹਦਾ ਪਿਓ ਵੀ ਇਹੀ ਕਰਦਾ ਸੀ, ਇਹ ਵੀ ਇਹੀ ਵੀ ਗਰੀਬਾਂ ਜਿਹੜੇ ਸਰਕਾਰ ਤੋਂ ਸਮਾਨ ਖੋਹ ਕੇ ਗਰੀਬਾਂ ਚ ਬਣਦਾ ਸੀ, ਡਾਕੂ ਕਹੋ ਜਾਂ ਹੀਰੋ ਕਹੋ ਜੋ ਤੁਹਾਡੀ ਮਰਜ਼ੀ ਹੈ। ਸੋ ਇਹਦੀ ਮਾਂ ਨੇ ਨਹੀਂ ਦੱਸਿਆ ਸੀ, ਪਰ ਇਹਦੇ ਕਜ਼ਨ ਨੇ ਇੱਕ ਵਾਰ ਦੱਸਤਾ ਵੀ ਤੇਰੇ ਪਿਓ ਨਾਲ ਤਾਂ ਐਂ ਕੀਤਾ, ਉਹਨੇ ਐਂ ਕੀਤਾ, ਤੇ ਇਹਨੂੰ ਗੁੱਸਾ ਆ ਗਿਆ ਵੀ ਮੇਰੇ ਪਿਓ ਨਾਲ ਜਾਤੀ ਹੋਈ ਹੈ। ਕਿਹਾ ਜਾਂਦਾ ਵੀ ਇੱਕ ਵਾਰ ਔਰੰਗਜ਼ੇਬ ਦੀ ਫੌਜ ਇਹਨਾਂ ਦੇ ਪਿੰਡ ਕੋਲੋਂ ਦੀ ਨਿਕਲ ਜਿਹੜੀ ਸੀ ਤੇ ਜਿਹੜਾ ਉਹਦਾ ਸਿਪਾ ਸਲਾਰ ਸੀ ਫੌਜ ਦਾ ਹੈੱਡ ਸੀਗਾ, ਇਹ ਉਹਦੇ ਮੂਹਰੇ ਜਾ ਕੇ ਕਹਿੰਦਾ, ਕਹਿੰਦਾ ਮੈਂ ਸਰ ਸੁਣਿਆ ਵੀ ਫਲਾਣਾ ਆਪਣੇ ਪਿਓ ਦਾ ਨਾਂ ਲੈ ਕੇ, ਕਹਿੰਦਾ ਮੈਨੂੰ ਨਾਂ ਉਹਦਾ ਭੁੱਲ ਗਿਆ, ਫਾਦਰ ਦਾ ਕੀ ਨਾਂ ਸੀ, ਵੀ ਉਹ ਪਤਾ ਲੱਗਿਆ ਉਹ ਕਿਵੇਂ ਮਰਿਆ ਸੀਗਾ। ਉਹ ਕਹਿੰਦਾ ਵੀ ਉਹ ਤਾਂ ਉਹਨੇ ਸ਼ੇਗੀ ਮਾਰਤੀ, ਕਹਿੰਦਾ ਉਹ ਸਰਕਾਰ ਦੇ ਖਿਲਾਫ਼ ਸੀ, ਮੈਂ ਉਹਦੀ ਗਰਦਨ ਵੱਢ ਕੇ ਲਾਹੌਰ ਦੇ ਟੰਗ ਤੀ। ਜਦੋਂ ਉਹਨੇ ਇਹ ਗੱਲ ਕਹੀ ਨੇ ਉਹਦੀ ਤਲਵਾਰ ਖੋਲ ਕੇ ਉਹਨੂੰ ਮਾਰਤਾ ਦੇ ਨਾਲ ਗਧੇ ਤੇ ਲੱਦ ਕੇ ਉੱਥੇ ਭੇਜਦਾ ਵੀ ਆ ਲੋ ਨਾਮ। ਉਸ ਤੋਂ ਬਾਅਦ ਇਹ ਸਰਕਾਰ ਦੇ ਨਾਲ ਦੀ ਟੱਸਲ ਹੋ ਗਈ, ਇਹ ਜੰਗਲਾਂ ਦੇ ਵਿੱਚ ਲੁਕ ਛਿਪ ਕੇ ਰਹਿੰਦਾ ਸੀਗਾ, ਉਹ ਸਰਕਾਰ ਦੀਆਂ ਚੀਜ਼ਾਂ ਲੁੱਟ ਕੇ ਗਰੀਬਾਂ ਚ ਬਣਦਾ ਸੀ। ਉਹਨੂੰ ਡਾਕੂ ਕਹਿ ਲਓ, ਹੁਣ ਤੁਸੀਂ ਇਹਨੂੰ ਹੀਰੋ ਕਹਿ ਲਓ, ਚੰਗਾ ਬੰਦਾ ਕਹਿ ਲਓ, ਅਸੀਂ ਆਪਣੀਆਂ ਮੂਵੀਆਂ ਚ ਰੱਖਿਆ। ਮੈਂ ਉਸ ਦੁੱਲੇ ਭੱਟੀ ਦੀ ਗੱਲ ਕਰਦਾ, ਦਹਿਸ਼ਤ ਸੀ ਲੋਕਾਂ ਚ। ਸੋ ਜਿਹੜੀ ਸੁੰਦਰ ਮੁੰਦਰੀ ਇਹ ਦੋ ਭੈਣਾਂ ਸੀ ਪੰਡਿਤ ਜੀ ਦੀਆਂ, ਇਹਨਾਂ ਦੇ ਫਾਦਰ ਦੀ ਹੋ ਗਈ ਡੈਥ। ਜਦੋਂ ਡੈਥ ਹੋ ਗਈ ਤੇ ਇਹਨਾਂ ਦੋਨਾਂ ਭੈਣਾਂ ਦੀ ਪਰਵਰਿਸ਼ ਇਹਨਾਂ ਦੇ ਚਾਚਾ ਮੂਲ ਚੰਦ ਨੇ ਕੀਤੀ, ਕੋਟ ਦੂਨਾ ਦੇ ਰਹਿਣ ਵਾਲੇ ਸੀ, ਭੱਟੀਆਂ ਦੇ ਕੋਲ ਹੀ ਸੀਗਾ। ਜਦੋਂ ਇਹ ਜਵਾਨ ਹੋਈਆਂ ਤਾਂ ਇਹਨੇ ਕੀ ਕੀਤਾ, ਦੇ ਚਾਚੇ ਨੇ ਇਹਨਾਂ ਦੋਨਾਂ ਦੀ ਮੰਗਣੀ ਕਿਸੇ ਪੰਡਿਤ ਖਾਨਦਾਨ ਦੇ ਉੱਥੋਂ ਦੇ ਪੰਡਿਤ ਦੇ ਪਰਿਵਾਰ ਦੇ ਵਿੱਚ ਕਰਤੀ। ਪਰ ਕਿਉਂਕਿ ਸੋਹਣੀਆਂ ਸੀ ਤੇ ਜਿਹੜੇ ਪੈਸੇ ਵਾਲੇ ਹੁੰਦੇ ਨਾ, ਹਰਾਮੀ ਹੁੰਦੇ ਸਾਰੇ ਨਹੀਂ, ਮੈਂ ਕਹਿੰਦਾ ਸੋਰੀ ਸ਼ਬਦ ਗਲਤ ਵਰਤਿਆ ਗਿਆ, ਉਹਨਾਂ ਦੀ ਨੀਚ ਫਰਕ ਆ ਗਿਆ। ਉਹਨਾਂ ਨੇ ਕਿਹਾ ਇਹਦੇ ਨਾਲ ਵਿਆਹ ਕਰਾ ਲਓ, ਆਪਾਂ ਐਸ਼ ਕਰਾਂਗੇ, ਐਸ਼ ਹੀ ਹੁੰਦੀ ਹੈ, ਭੂਤ ਸਵਾਰ ਹੋ ਗਿਆ ਕੰਮ ਦਾ। ਤੇ ਜੇ ਨਹੀਂ ਕਰਦੇ ਉਹਦੇ ਪਿਓ ਨੂੰ ਸੁਨੇਹੇ ਭੇਜੇ ਚਾਚੇ ਨੂੰ, ਉਹ ਨਹੀਂ ਮੰਨਿਆ, ਉਹ ਕਹਿੰਦੇ ਫਿਰ ਉਹਨੂੰ ਚੱਕ ਲੈਂਦੇ ਆ। ਉਹਨਾਂ ਨੇ ਸਕੀਮ ਬਣਾਈ ਵੀ ਇਹਨੂੰ ਨਾ ਹੁਣ ਪਾਪਾ ਅਗਲੇ ਹਫ਼ਤੇ ਚੱਕ ਹੀ ਲੈਣਾ, ਕੁੜੀਆਂ ਜਵਾਨ ਹੋ ਗਈਆਂ ਕੋਈ ਹੋਰ ਨਾ ਲੈ ਜੇ। ਤੇ ਜਦੋਂ ਇਹਦੇ ਚਾਚੇ ਨੂੰ ਪਤਾ ਲੱਗਿਆ ਤਾਂ ਇਹ ਉਸ ਦੁੱਲਾ ਪੱਟੀ ਕੋਲੇ ਗਿਆ ਜਿਹਦੀ ਦਹਿਸ਼ਤ ਸੀ, ਉਹਨੇ ਜਾ ਕੇ ਸਾਰੀ ਸਟੋਰੀ ਸੁਣਾਈ ਵੀ ਆਹ 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 ਕਰਕੇ ਗੱਲ ਹੈ ਵੀ ਮੇਰੇ ਨਾਲ ਜਾਤ ਉਹਨੇ ਬੱਚੇ, ਮੈਂ ਕੁੜੀਆਂ ਦਾ ਵਿਆਹ ਮੰਗਣੀ ਕੇ ਹੋਰ ਕੀਤੀ, ਉਹ ਮੈਨੂੰ ਜ਼ਬਰਦਸਤੀ ਚੱਕਣਗੇ, ਮੈਂ ਤਾਂ ਕੁਛ ਨਹੀਂ ਕਰ ਸਕਦਾ, ਬਦਮਾਸ਼ ਨੇ। ਦੁੱਲਾ ਪੱਟੀ ਕਹਿੰਦਾ ਫਿਕਰ ਨਾ ਕਰ, ਮੈਂ ਵਿਆਹ ਕਰੂੰ ਇਹਦਾ ਪਿਓ ਬਣ ਕੇ, ਜਿਹਦੇ ਇਹਨਾਂ ਦਾ ਪਿਓ, ਇਹਦਾ ਪਿਓ ਮਰ ਗਿਆ ਨਾ, ਤੂੰ ਤਾਂ ਚਾਚਾ, ਮੈਂ ਇਹਦਾ ਪਿਓ, ਮੈਂ ਆ ਅੱਜ ਤੋਂ। ਉਹਨੇ ਮੁੰਡੇ ਵਾਲਾਂ ਨੂੰ ਵੀ ਬੁਲਾ ਲਿਆ, ਸੁੰਦਰ ਮੁੰਦਰੀਆਂ ਨੂੰ ਵੀ ਬੁਲਾ ਲਈ, ਉਹਦੇ ਚਾਚੇ ਨੂੰ ਵੀ ਬੁਲਾ ਲਿਆ, ਇੱਕ ਦੋ ਬੰਦੇ ਹੋਰ ਆ ਗਏ ਜੰਗਲ ਚ ਲੱਕੜਾਂ ਦੀ ਅੱਗ ਬਾਲ ਕੇ, ਉਹ ਫੇਰੇ ਦੇਣੇ ਸੀ, ਹਿੰਦੂ ਸੀ ਪੰਡਿਤ, ਤੇ ਫੇਰੇ ਦਿੱਤੇ, ਵਿਆਹ ਕਰਤਾ। ਉਹਦੇ ਮੂਹਰੇ ਕੌਣ ਬੋਲੂਗਾ, ਤੇ ਨਾਲ ਹੀ ਉਹਦੇ ਕੋਲੇ ਉਸ ਵੇਲੇ ਸ਼ੱਕਰ ਸੀ, ਜੰਗਲਾਂ ਚ ਲੁਕੇ ਬੈਠਦਾ ਸੀ, ਅੱਜ ਕੋਈ ਵਾਂਗੂ ਬਾਲੂਸ਼ਾਹੀਆਂ ਤੇ ਰਸਗੁੱਲੇ ਤੇ ਉਹ ਤਾਂ ਨਹੀਂ ਸੀਗੇ, ਨਾ ਹੀ ਪੈਸੇ ਹੁੰਦੇ ਸੀਗੇ, ਤੇ ਉਹਨੇ ਉਹ ਸ਼ੌਕ ਸ਼ੱਕਰ ਐਜ਼ ਏ ਫਾਦਰ ਪਾਈ, ਤਾਂ ਹੀ ਇਹ ਗਾਣਾ ਜੁੜਿਆ। ਸੋ ਇਸ ਕਰਕੇ ਹਰ ਸਾਲ ਸਾਨੂੰ ਦੋ ਤਿੰਨ ਗੱਲਾਂ ਲੋਹੜੀ ਤੋਂ ਸਿੱਖਣ ਦੀ ਲੋੜ ਹੈ। ਇੱਕ ਗੱਲ ਤਾਂ ਇਹ ਹੈ ਵੀ ਜਿੱਥੇ ਹੁਣ ਅਸੀਂ ਹੌਲੀ ਹੌਲੀ ਸਿੱਖ ਰਹੇ ਹਾਂ, ਜਿੱਥੇ ਅਸੀਂ ਅੱਗੇ ਮੁੰਡੇ ਦੀ ਲੋਹੜੀ ਮਨਾਉਂਦੇ ਸੀ, ਹੁਣ ਕੁੜੀਆਂ ਦੀ ਲੋਹੜੀ ਮਨਾਉਂਦੇ ਹਾਂ। ਕੁੜੀਆਂ ਤਾਂ ਮੇਰੇ ਖਿਆਲ ਚ ਮਾਂ ਬਾਪ ਦੀ ਜ਼ਿਆਦਾ, ਮੇਰਾ ਪਰਸਨਲ ਤਜਰਬਾ, ਉਹ ਜ਼ਿਆਦਾ ਹਿਫਾਜ਼ਤ ਕਰਦੀਆਂ, ਜ਼ਿਆਦਾ ਪਿਆਰ ਕਰਦੀਆਂ, ਮੁੰਡੇ ਵੀ ਕਰਦੇ ਨੇ, ਮੈਂ ਨਾ ਕਿਹਾ ਮੁੰਡੇ ਮੈਨੂੰ ਘੇਰ ਕੇ ਖੜ ਜਾਣ, ਤੇ ਮੇਰਾ ਆਪਣਾ ਤਜਰਬਾ ਕਿ ਕੁੜੀਆਂ ਮੁੰਡਿਆਂ ਦੇ ਨਾਲੋਂ ਜ਼ਿਆਦਾ ਮਾਂ ਬਾਪ ਦੀ ਹਿਫਾਜ਼ਤ ਕਰਦੀਆਂ। ਦੂਜੀ ਗੱਲ, ਉਹ ਇੰਟੈਲੀਜੈਂਟ ਨੇ, ਅੱਜ ਹਰ ਫੀਲਡ ਦੇ ਵਿੱਚ ਲੜਕੀਆਂ ਹੀ ਲੜਕੀਆਂ ਨੇ, ਤੁਸੀਂ ਚਾਹੇ ਸਪੇਸ 'ਚ ਗੱਲ ਕਰ ਲਓ, ਮੁੰਡਾ ਕਿੰਨਾ ਕੁ ਪਹੁੰਚ ਗਿਆ ਇੰਡੀਆ ਦਾ, ਚਾਹੇ ਤੁਸੀਂ ਪਾਇਲਟ ਦੇਖ ਲਓ, ਚਾਹੇ ਤੁਸੀਂ ਏਅਰ ਹੋਸਟਸ ਦੇਖ ਲਓ, ਆਈਪੀਐਸ ਆਈਏਐਸ ਆਫਿਸਰ ਦੇਖ ਲਓ, ਪੋਲੀਟੀਸ਼ੀਅਨ ਦੇਖ ਲਓ, ਚੀਫ ਮਿਨਿਸਟਰ ਦੇਖ ਲਓ, ਪ੍ਰਾਈਮ ਮਿਨਿਸਟਰ ਦੇਖ ਲਓ, ਲੜਕੀਆਂ ਮੋਢੇ ਨਾਲ ਮੋਢਾ ਜੋੜ ਕੇ ਉਹ ਮੁੰਡੇ ਨੂੰ ਪਿੱਛੇ ਛੱਡ ਕੇ ਅੱਗੇ ਨਾ ਪੁਲਿਸ ਅਫਸਰ ਬਣੀਆਂ ਫਿਰਦੀਆਂ। ਸੋ ਅੱਗੇ ਜਦੋਂ ਕਹਿੰਦੇ ਸੀ ਭਾਰ ਹੈ, ਉਹ ਹੁਣ ਭਾਰ ਨਹੀਂ ਕੁੜੀਆਂ ਦਾ। ਸੋ ਇਸ ਕਰਕੇ ਸਾਨੂੰ ਲੋਹੜੀ ਦੇ ਵਿੱਚ ਪੂਰੀ ਤਰੀਕੇ ਨਾਲ ਸ਼ੌਕ ਨਾਲ ਕੁੜੀਆਂ ਦੀ ਵੀ ਮਨਾਉਣੀ ਚਾਹੀਦੀ ਹੈ। ਇੱਕ ਗੱਲ ਮੇਰੇ ਹੋਰ ਯਾਦ ਆ ਗਈ, ਮੈਨੂੰ ਕੱਲ ਹੀ ਕਿਸੇ ਨੇ ਦੱਸਿਆ, ਸਾਡੇ ਹਿੰਦੁਸਤਾਨ ਦੇ ਵਿੱਚ ਪਿਓ ਦੀ ਜਾਇਦਾਦ ਹੁੰਦੀ ਹੈ ਜਿਹੜੀ, ਪਿਓ ਜਾਂ ਮਾਂ ਦੀ ਕਹਿ ਲਓ, ਉਹ ਮਰਨ ਤੋਂ ਬਾਅਦ ਬੱਚਿਆਂ ਦੀ ਬਣਦੀ ਹੈ ਕਾਨੂੰਨ ਦੇ ਅਨੁਸਾਰ। ਜੇ ਮੈਂ ਗਲਤ ਨਾ ਹੋਵਾਂ, ਹੋ ਸਕਦਾ ਮੈਂ ਗਲਤ ਵੀ ਹੋਵਾਂ, ਪਰ ਮੇਰਾ ਖਿਆਲ ਹੈ ਜਿੰਨਾ ਕੁ ਮੈਂ ਸਮਝਦਾ ਵੀ ਕਾਨੂੰਨ 'ਚ ਸਾਡੇ ਇੰਡੀਆ 'ਚ ਲਿਖਿਆ ਹੋਇਆ ਵੀ ਉਹ ਜਾਇਦਾਦ ਭੈਣ ਭਰਾਵਾਂ 'ਚ ਬਰਾਬਰ ਵੰਡੀ ਜਾਊਗੀ। ਪਰ ਹੁੰਦਾ ਕੀ ਹੈ ਪ੍ਰੈਕਟੀਕਲੀ, ਭਰਾ ਚਲਾਕ ਹੁੰਦੇ ਨੇ, ਪੈਸੇ ਦਾ ਬੋਲਬਾਲਾ, ਨਾ ਕੋਈ ਚਾਚਾ ਨਾ ਭਤੀਜਾ, ਉਹ ਪੈਸੇ ਕਰਕੇ ਕੁੜੀਆਂ ਨੂੰ ਇਮੋਸ਼ਨਲ ਬਲੈਕਮੇਲ ਕਰ ਲੈਂਦੀਆਂ ਵੀ ਤੁਹਾਡੀ ਤਾਂ ਅਸੀਂ ਸ਼ਾਦੀ ਕਰਤੀ, ਤੁਹਾਡੀ ਤਾਂ ਸਾਰੀ ਜ਼ਿੰਦਗੀ ਖਿਆਲ ਕਰਨਾ, ਟੱਟੂ ਕਰਨਾ, ਦਸ ਰੁਪਏ ਤੁਸੀਂ ਸ਼ਗਨ ਨਹੀਂ ਦੇਣਾ, ਉਹ ਕਰੋੜਾਂ ਰੁਪਏ ਦੀ ਜਾਇਦਾਦ ਤੁਸੀਂ ਆਪਣੇ ਨਾਂ ਲਵਾ ਲੈਣੇ, ਸਾਈਨ ਕਰਵਾ ਲੈਣੇ, ਸਾਨੂੰ ਤਾਂ ਲੋੜ ਹੀ ਨਹੀਂ। ਸੋ ਇਹ ਗੱਲ ਬੰਦ ਹੋਣੀ ਚਾਹੀਦੀ ਹੈ। ਹਾਲਾਂਕਿ ਜਿਹੜੇ ਚਲਾਕੀ ਚ ਚੁਸਤੀਆਂ ਜਾਂ ਕਰਕੇ ਲਵਾਉਣੇ, ਰਹਿੰਦੀ ਉੱਥੇ ਨਹੀਂ ਜ਼ਮੀਨ, ਜੇ ਤੁਹਾਡਾ ਪਿਓ ਉੱਥੇ ਨਹੀਂ ਲੈ ਕੇ ਗਿਆ ਤੁਸੀਂ ਕਿਵੇਂ ਲੈ ਜਾਓਗੇ। ਸੋ ਜਿਹੜੀ ਚਲਾਕੀ ਨਾ ਕਰੋ, ਤੇ ਸਗੋਂ ਪ੍ਰੋਪਰਟੀ ਬਰਾਬਰ ਦੀ ਵੰਡ ਹੋਣੀ ਚਾਹੀਦੀ ਹੈ, ਖੁਸ਼ੀ ਖੁਸ਼ੀ ਦਿਓ। ਇਹ ਨਹੀਂ ਵੀ ਪਿਓ ਮਰ ਗਿਆ ਉਹਨੂੰ ਇਮੋਸ਼ਨਲ ਬਲੈਕਮੇਲ ਕਰਕੇ ਕੁੜੀਆਂ ਨੂੰ ਨਜ਼ਾਲ ਲਾ ਕੇ ਵਕੀਲ ਨੂੰ ਥੋੜੇ ਪੈਸੇ ਦਿੱਤੇ, ਕੋਰਟ 'ਚ ਜਾ ਕੇ ਰਜਿਸਟਰੀ ਕਰਾ ਲਈ, ਅਸੀਂ ਆਪਣਾ ਹਿੱਸਾ ਦਿੱਤਾ ਜੀ, ਠੰਡ ਠੰਡ ਕਪਾਲ ਮੁੜ ਕੇ, ਕੁੜੀਆਂ ਜੇ ਕਿੰਨੀਆਂ ਗਰੀਬ, ਉਹਨੂੰ ਭਰਾ ਫਾਇਦਾ ਲੈ ਜਾਂਦਾ, ਇਹ ਬੰਦ ਕਰੋ। ਤੀਸਰੀ ਗੱਲ ਇਹ ਹੈ, ਜਾਤ ਪਾਤ ਨਾ ਦੇਖੋ। ਅਸੀਂ ਦੁੱਲੇ ਭੱਟੀ ਤੋਂ ਕੁਝ ਸਿੱਖੀਏ, ਦੁੱਲਾ ਭੱਟੀ ਇੱਕ ਮੁਸਲਮਾਨ ਸੀਗਾ, ਉਹਨੇ ਵਿਆਹ ਕੀਤਾ ਹਿੰਦੂਆਂ ਦੀ ਕੁੜੀਆਂ ਦਾ ਆਪਣੇ ਪਿਓ ਬਣ ਕੇ। ਸੋ ਸਾਨੂੰ ਜਾਤ ਪਾਤ ਨਹੀਂ, ਜਾਤ ਪਾਤ ਪੁੱਛੇ ਨਾ ਕੋ, ਹਰ ਕੋ ਭਜੋ ਸੋ ਹਰ ਕਾ ਹੋਏ। ਪਰਮਾਤਮਾ ਦਾ ਜਿਹੜਾ ਬੰਦਾ ਨਾਂ ਜਪਦਾ, ਉੱਥੇ ਜਾਤਾਂ ਬਾਤਾਂ ਨਹੀਂ, ਅਮਲਾਂ ਉੱਤੇ ਹੋ ਨਵੇੜੇ ਖੜੀ ਰਹਿਣਗੀਆਂ ਜਾਤਾਂ, ਉੱਥੇ ਸਾਡੇ ਐਕਸ਼ਨ ਦੇਖੇ ਜਾਂਦੇ ਨੇ, ਉੱਥੇ ਸਾਡਾ ਭਗਤੀ ਭਾਉ ਦੇਖਿਆ ਜਾਂਦਾ ਹੈ। ਸੋ ਲੋਹੜੀ ਦੇ ਦਿਨ ਸਾਨੂੰ ਜਿਹੜਾ ਦੁੱਲਾ ਪੱਟੀ ਤੋਂ ਸਿੱਖਣ ਦੀ ਲੋੜ ਹੈ ਕਿ ਸਾਨੂੰ ਹਮੇਸ਼ਾ ਚੰਗੇ ਕੰਮ ਕਰਨ ਲਈ ਸਾਡੀ ਆਤਮਾ ਸਾਨੂੰ ਹੱਲਾਸ਼ੇਰੀ ਦੇਣੀ ਚਾਹੀਦੀ ਹੈ, ਉੱਥੇ ਕੰਜੂਸੀ ਨਹੀਂ, ਕਿਉਂਕਿ ਦਾਨ ਦੀਏ ਦਾਨ ਨਾ ਘਟੇ ਕਹਿ ਗਏ ਭਗਤ ਕਬੀਰ। ਦਾਨ ਦਿੰਦੇ ਹੋ, ਕਿਹਦੀ ਹੈਲਪ ਕਰਦੇ ਹੋ, ਇੱਕ ਵਾਰੀ ਤਾਂ ਮਨ ਜਿਹੜਾ ਕੰਜੂਸ ਜਾ ਹੁੰਦਾ ਨਾ, ਖੁੰਦਾ ਹਾਏ 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 ਮੇਰੀ ਜੇਬ ਚੋਂ ਇੰਨੇ ਨਿਕਲਣਗੇ, ਪਰ ਤੁਸੀਂ ਕਰਕੇ ਦੇਖ ਲਿਓ ਤੁਹਾਨੂੰ ਕਿੰਨੀ ਸ਼ਕਤੀ ਮਿਲਦੀ, ਅੰਦਰੋਂ ਸ਼ਾਂਤੀ ਹੁੰਦੀ ਹੈ, ਖੁਸ਼ੀ ਹੁੰਦੀ ਹੈ। ਉਹ ਖੁਸ਼ੀ ਲੈਣ ਦੇ ਲਈ ਤੁਹਾਡੇ ਕੋਲ ਜਿਹੜਾ ਪੈਸਾ ਹੈ ਨਾ, ਉਹਨੂੰ ਥੋੜਾ ਮੋਟਾ ਵੰਡਿਆ ਕਰੋ, ਘਾਲ ਖਾਏ ਕੁਛ ਹੱਥੋਂ ਦੇ, ਨਾਨਕ ਰਾਹ ਪਛਾਣੇ ਸੇ। ਜੇ ਤੁਸੀਂ ਡਾਕਟਰ ਹੋ, ਜੇ ਤੁਸੀਂ ਇੰਜੀਨੀਅਰ ਹੋ, ਜੇ ਤੁਸੀਂ ਪਲੰਬਰ ਹੋ, ਜੇ ਤੁਸੀਂ ਕਾਰਪੈਂਟਰ ਹੋ, ਜੇ ਤੁਸੀਂ ਮਾਸਟਰ ਹੋ, ਜੇ ਤੁਸੀਂ ਪ੍ਰੋਫੈਸਰ ਹੋ, ਨੇਕ ਭਾਅ ਕਮਾਈ ਕਰੋ, ਉਹ ਚ ਬਰਕਤ ਹੁੰਦੀ ਹੈ। ਜਿਹੜਾ ਬੰਦਾ ਹੇਰਾ ਫੇਰੀ ਕਰਕੇ ਕਰਦਾ ਨਾ, ਉਹ ਥੋੜੇ ਜਲਦੀ ਦਾ ਖੁਸ਼ ਨਾ, ਜਨਾਨੀ ਦੀਆਂ ਸਾੜੀਆਂ ਵਧੀਆ ਲਿਆਤੀਆਂ, ਵਧੀਆ ਕਾਰ ਲੈ ਲਈ, ਵਧੀਆ ਮਕਾਨ ਪਾ ਲਿਆ, ਅਲਟੀਮੇਟਲੀ ਉਹਦਾ ਫਾਇਦਾ ਕੋਈ ਨਹੀਂ, ਵੱਡੇ ਹੋ ਜਾਓਗੇ, ਬਜ਼ੁਰਗ ਹੋ ਜਾਓਗੇ, ਨਿਆਣਿਆਂ ਨੇ ਪਛਾਣਨਾ ਨਹੀਂ, ਬਿਮਾਰੀਆਂ ਨੇ ਘੇਰ ਲੈਣਾ, ਕਦੇ ਕਦੇ ਐਕਸੀਡੈਂਟ 'ਚ ਜਾ ਕੇ ਹਸਪਤਾਲ 'ਚ ਜਾਓਗੇ। ਹੱਕ ਹਲਾਲ ਦੀ ਕਮਾਈ ਹੀ ਬਰਕਤ ਹੁੰਦੀ ਹੈ। ਮੈਨੂੰ ਯਾਦ ਹੈ ਸਾਡੇ ਆਦਰਸ਼ ਗੁਪਤਾ ਡਾਕਟਰ ਸਾਹਿਬ ਮੇਰਾ ਪ੍ਰੋਗਰਾਮ ਦੇਖ ਰਹੇ ਨੇ, ਹੀ ਸੋ ਨਾਈਸ ਸੋ ਹੰਬਲ, ਵੈਟਨਰੀ ਡਾਕਟਰ ਨੇ ਮੈਂ ਨਹੀਂ ਦੇਖਿਆ ਇਹਨਾਂ ਨੂੰ ਲਾਲਚ ਕਰਦੇ ਹਮੇਸ਼ਾ ਕੋਸ਼ਿਸ਼ ਕਰਦੇ ਨੇ ਵੀ ਜੇ ਕੋਈ ਕਲਾਇੰਟ ਆ ਗਿਆ ਕਿਸੇ ਦਾ ਜਾਨਵਰ ਦੁਖੀ ਹੈ ਤੇ ਕੋਸ਼ਿਸ਼ ਕਰਦੇ ਨੇ ਬਿਲਕੁਲ ਪ੍ਰੋਪਰ ਰਹਿ ਦੇਣ ਦੀ ਤੇ ਮਾਰਕੀਟ ਨਾਲੋਂ ਕਾਫੀ ਪੈਸੇ ਘੱਟ ਲੈਣ ਦੀ ਲੋਕ ਇਹਨਾਂ ਦੀ ਜਾਇਜ਼ਾ ਕਰਦੇ ਨੇ ਮੈਨੂੰ ਯਾਦ ਹੈ ਕਿ ਮੇਰਾ ਕੋਈ ਫਰੈਂਡ ਦੀਆਂ ਕੁੱਤੇ ਦੀਆਂ ਅੱਖਾਂ ਖਰਾਬ ਸੀ ਮੈਂ ਇਹਨਾਂ ਕੋਲ ਭੇਜਿਆ ਉਹ ਬੜਾ ਹੀ ਖੁਸ਼ ਹੋ ਕੇ ਆਇਆ ਕਿ ਡਾਕਟਰ ਸਾਹਿਬ ਨੇ ਬੜਾ ਵਧੀਆ ਇੰਤਜ਼ਾਮ ਕੀਤਾ ਇਹੀ ਤਾਂ ਜਸ਼ ਕੱਟਣ ਦੀ ਗੱਲ ਹੈ ਜੇ ਪੈਸੇ ਠੱਗ ਵੀ ਲੈਣਾ ਸੀਗਾ ਵਧੇਰੇ ਜ਼ਿਆਦਾ ਲੈ ਬੈਂਕ 'ਚ ਜਾਣੇ ਸੀ ਕਿਹੜਾ ਨਾਲ ਜਾਣੇ ਨੇ ਉੱਥੇ ਦੇ ਉੱਥੇ ਸੋ ਇਸ ਕਰਕੇ ਕੋਸ਼ਿਸ਼ ਕਰੋ ਕਿ ਹਾਕਾ ਲਾਲ ਦੀ ਕਮਾਈ ਕਰੋ ਦੁੱਲੇ ਪੱਟੀ ਤੋਂ ਸਿੱਖੋ ਲੋਹੜੀ ਦਾ ਤਿਉਹਾਰ ਹੈ ਖੁਸ਼ੀਆਂ 'ਚ ਸ਼ਰੀਕ ਹੋਵੋ ਜੈਲਸੀਆਂ ਨਾ ਕਰੋ ਤੇ ਜਦੋਂ ਬੱਚੇ ਆਉਂਦੇ ਨੇ ਜਿਵੇਂ ਕਹਿੰਦੇ ਸੀ ਨਾ ਇੱਕ ਕਈ ਮੇਰੇ ਵਰਗੇ ਕੰਜੂਸ ਵੀ ਉਹਨੇ ਲੱਕੜੀ ਵੀ ਨਹੀਂ ਦੇਣੀ ਪੈਸੇ ਵੀ ਨਹੀਂ ਦੇਣੇ ਵੀ ਚਲੋ ਹਟ ਪਿੱਛੇ ਰੋਜ਼ ਹੀ ਆ ਜਾਂਦੇ ਉੱਥੇ ਫਿਰ ਨਿਆਣੇ ਕਿਹੜਾ ਘੱਟ ਹੁੰਦੇ ਨੇ ਉਹ ਕਹਿੰਦੇ ਹੁੱਕਾ ਵੀ ਹੁੱਕਾ ਹੁੱਕਾ ਵੀ ਹੁੱਕਾ ਇਹ ਕਰ ਭੁੱਖਾ ਨਾਲੇ ਸ਼ਰਾਹਾ ਕਰਕੇ ਭੱਜ ਜਾਂਦੇ ਫਿਰ ਬਦਨਾਮੀ ਵੀ ਹੁੰਦੀ ਹੈ ਜਿਹਦਾ ਕੰਜੂਸਾਂ ਦਾ ਘਰ ਇਹਦੇ ਕੋਲ ਕੌਣ ਪਜਾਊਗਾ ਸੋ ਜਿਹੜੇ ਬੰਦੇ ਚੰਗੇ ਹੁੰਦੇ ਨੇ ਉਹਨਾਂ ਦੀ ਜੈਜਾਕਾਰ ਹੁੰਦੀ ਹੈ ਪਰਮਾਤਮਾ ਦੇ ਇੱਥੇ ਵੀ ਤੇ ਪਰਮਾਤਮਾ ਦੇ ਘਰ ਦੇ ਵਿੱਚ ਵੀ ਕੋਸ਼ਿਸ਼ ਕਰਿਆ ਕਰੀਏ ਚੰਗੇ ਬਣਨ ਦੀ ਹੇਰਾ ਫੇਰੀ ਕਰਕੇ ਪੈਸੇ ਲੁੱਟਣ ਦਾ ਕੋਈ ਫਾਇਦਾ ਨਹੀਂ ਮੈਂ ਤੁਹਾਨੂੰ ਆਪਣਾ ਜਾਤੀ ਤਜਰਬਾ ਦੱਸਦਾ 17 ਤੋਂ ਟੱਪ ਚੁੱਕਿਆ ਮੈਂ ਕਿੰਨਾ ਮਰਨ ਦੇ ਕਿਨਾਰੇ ਖੜਾ ਪੈਸੇ ਬੱਚੇ ਵਧੀਆ ਕਮਾਉਂਦੇ ਨੇ ਮੈਂ ਕਿੰਨੇ ਕੁ ਬੈਂਕ ਚ ਭਰ ਲੂੰਗਾ ਦੇਖ ਦੇਖ ਕੇ ਕਾਪੀ ਕੁਛ ਹੋ ਜਾਊਗਾ ਇਹ ਸਭ ਬੈਂਕ ਵਾਲਾ ਨਹੀਂ ਰੱਖ ਲੈਣਾ ਜਾਂ ਨਿਆਣਿਆਂ ਨੇ ਬਣ ਲੈਣੇ ਸੋ ਪੁੰਨਦਾਨ ਕਰ ਲਓ ਚੰਗੇ ਕੰਮ ਕਰ ਲਓ ਮੈਂ ਗੱਲ ਦਾਵੇ ਨਾ ਕਹਿ ਸਕਦਾ ਕੋਈ ਪ੍ਰੂਫ ਕਰ ਦਿਓ ਮੈਂ ਜਿੱਥੇ ਇੱਥੇ ਪੜ੍ਹਾਇਆ ਇੱਕ 25 ਟਿਊਸ਼ਨ ਦੀ ਨਹੀਂ ਰਹੀ ਪਰ ਉਹ ਕੋਈ ਨਾ ਕੋਈ ਬੰਦਾ ਜਾ ਕੇ ਜਾਇਜ਼ਾ ਕਰ ਦਿਓ ਮਿਲਦੇ ਨੇ ਖੁਸ਼ੀ ਹੁੰਦੀ ਹੈ ਜੋ ਬੰਦਾ ਕਹਿੰਦਾ ਵੀ ਪ੍ਰਸਾ ਤੁਸੀਂ ਐਂ ਕਰਦੇ ਸੀ ਵਾਹ ਕਰਦੇ ਸੀ ਚੰਗੇ ਕੰਮ ਕਰੋ ਤੇ ਤਾਂ ਕਿ ਸਰਕਾਰਾਂ ਵੀ ਤੁਹਾਨੂੰ ਯਾਦ ਰੱਖਣ ਲੋਕ ਵੀ ਯਾਦ ਰੱਖਣ ਹਾਂ ਥੋੜੇ ਜਿਹੇ ਕੌੜੇ ਹੋ ਜਾਓ ਬਾਹਲੇ ਵੀ ਅੱਜ ਕੱਲ੍ਹ ਕਿਉਂਕਿ ਜਿਹੜੀ ਜ਼ਹਿਰ ਹੁੰਦੀ ਹੈ ਨਾ ਮਿੱਠੀ ਹੁੰਦੀ ਹੈ ਤਾਂ ਹੀ ਉਹ ਸਾਨੂੰ ਮਾਰ ਜਾਂਦੀ ਹੈ ਕਈ ਵਾਰੀ ਬਾਹਲਾ ਮਿੱਠਾ ਹੋਣਾ ਵੀ ਠੀਕ ਨਹੀਂ ਹੈ ਪਰ ਹੋਵੋ ਸਾਫ਼ ਤੇ ਸਪਸ਼ਟ ਗੱਲ ਤੇ ਜਿਹੜੇ ਚਲਾਕੀਆਂ ਚ ਰੁਕੀਆਂ ਨੇ ਚੁਸਤ ਚਲਾਕੀ ਨਹੀਂ ਚੱਲਣੀ ਤਕਸੀਮਾਂ ਜਰਬਾਂ ਦੀ ਪ੍ਰੇਮ ਪਿਆਰ ਨਾਲ ਲੁੱਟ ਲੈ ਭਾਵੇਂ ਦੌਲਤ ਅਰਬਾਂ ਦੀ ਇਹ ਤਾਂ ਪਰਮਾਤਮਾ ਦਾ ਵੀ ਸੂਲ ਹੈ ਜਿਨ ਪ੍ਰੇਮ ਕੀ ਹੋ ਤਿੰਨ ਹੀ ਪ੍ਰਭੂ ਪਾਇਓ ਗੋਡ ਇਜ਼ ਲਵ ਪਿਆਰ ਨਾਲ ਜੋ ਮਰਜ਼ੀ ਲੈ ਲਓ ਜੇ ਚਲਾਕੀਆਂ ਜਾਂ ਕਰੂੰਗੇ ਇੱਕ ਦਿਨ ਚੱਲ ਜੂ ਦੋ ਦਿਨ ਚੱਲ ਜੂਗੀ ਤਿੰਨ ਦਿਨ ਚੱਲ ਜੂਗੀ ਫੇਰ ਪਤਾ ਲੱਗ ਜਾਂਦਾ ਵੀ ਇਹਦਾ ਚਲਾਕੋ ਮਾਸੀ ਇਹਦਾ ਠੱਗ ਬਾਬਾ ਫੇਰ ਮੁੜ ਕੇ ਤੁਹਾਨੂੰ ਕਿਸੇ ਨੇ ਮੂੰਹ ਨਹੀਂ ਲਾਉਣਾ ਵਿਗਾੜਨਾ ਵੀ ਨਹੀਂ ਪਰ ਤੁਹਾਡਾ ਇੰਪ੍ਰੈਸ਼ਨ ਹੈ ਜਿਵੇਂ ਕਹਿੰਦੇ ਨਾ ਵੀ ਅੱਗ ਲੱਗੀ ਦਾ ਕਿਵੇਂ ਪਤਾ ਲੱਗਦਾ ਉਹ ਧੂੰਆਂ ਨਿਕਲ ਜਾਂਦਾ ਧੂੰਏ ਤੋਂ ਪਤਾ ਲੱਗਦਾ ਉਹ ਉੱਥੇ ਧੂੰਆਂ ਲੱਗਿਆ ਹੋਇਆ ਮਤਲਬ ਉੱਥੇ ਕੋਈ ਅੱਗ ਲੱਗੀ ਹੋਈ ਹੈ ਸੋ ਤੁਹਾਡੀ ਰੈਪੂਟੇਸ਼ਨ ਨਾਲ ਨਾਲ ਜਾਂਦੀ ਹੈ ਸਾਨੂੰ ਲੋਹੜੀ ਤੋਂ ਬਹੁਤ ਫੈਸਟੀਵਲ ਜਿੰਨੇ ਵੀ ਹੁੰਦੇ ਨੇ ਨਾ ਸਾਨੂੰ ਕੁਛ ਨਾ ਕੁਛ ਸਿੱਖਣ ਦੀ ਲੋੜ ਹੈ ਸੋ ਇਸ ਕਰਕੇ ਹਰ ਮੇਲੇ ਦੇ ਵਿੱਚ ਹਰ ਤਿਉਹਾਰ ਦੇ ਵਿੱਚ ਕੋਈ ਨਾ ਕੋਈ ਸੱਚਾਈ ਹੁੰਦੀ ਹੈ ਠੀਕ ਹੈ ਵੀ ਸਾਨੂੰ ਪਤਾ ਨਹੀਂ ਲੱਗਦਾ ਸਾਨੂੰ ਤਾਂ ਐਂ ਵੀ ਲੋਹੜੀ ਆ ਗਈ ਮੂੰਗਫਲੀਆਂ ਬੰਨ ਲਓ ਕੁੜੀਆਂ ਨੂੰ ਸ਼ਗਨ ਦੇ ਆਓ ਜੀ ਹੋਰ ਕਰ ਲਓ ਵਾਹ ਕਰ ਲਓ ਪਰ ਜਦੋਂ ਅਸੀਂ ਇਹਨੂੰ ਸਿੱਖਦੇ ਹਾਂ ਨਾ ਤਾਂ ਉਦੋਂ ਸਾਨੂੰ ਬਹੁਤ ਕੁਛ ਪਤਾ ਲੱਗਦਾ ਹੈ ਦੇਖੋ ਛੱਤੀਸਗੜ੍ਹ ਗੋਆ ਉੜੀਸਾ ਹਰਿਆਣਾ ਬਿਹਾਰ ਝਾਰਖੰਡ ਆਂਧਰਾ ਪ੍ਰਦੇਸ਼ ਤੇਲੰਗਾਨਾ ਕਰਨਾਟਕ ਕੇਰਲਾ ਮੱਧ ਪ੍ਰਦੇਸ਼ ਮਨੀਪੁਰ ਰਾਜਸਥਾਨ ਚ ਇਹਨੂੰ ਮਾਘੀ ਨਹੀਂ ਕਹਿੰਦੇ ਇਹਨੂੰ ਮਕਰ ਸੰਕ੍ਰਾਂਤੀ ਕਹਿੰਦੇ ਨੇ ਜਿਵੇਂ ਮੈਂ ਪਹਿਲਾਂ ਕਿਹਾ ਤਾਮਿਲਨਾਡੂ ਚ ਪੁੰਗਲ ਕਹਿੰਦੇ ਨੇ ਗੁਜਰਾਤ ਚ ਉਤਰਾਇਣ ਕਹਿੰਦੇ ਨੇ ਯੂਪੀ ਤੇ ਬਿਹਾਰ ਚ ਇਹਨੂੰ ਖਿਚੜੀ ਕਹਿੰਦੇ ਨੇ ਪੰਜਾਬ ਚ ਲੋਹੜੀ ਕਹਿੰਦੇ ਨੇ ਤੇ ਮਾਘੀ ਕਹਿੰਦੇ ਨੇ ਸੋ ਗੱਲ ਤਾਂ ਇੰਨੀ ਕੀ ਹੈ ਵੀ ਤਿਉਹਾਰ ਕੋਈ ਵੀ ਹੋਵੇ ਉਹਦੇ ਵਿੱਚ ਸਾਨੂੰ ਕੁਛ ਨਾ ਕੁਛ ਸਿੱਖਣ ਦੀ ਲੋੜ ਹੈ ਜੇ ਅੱਜ ਕਹੀਏ ਮੁਕਤਸਰ ਨਾਂ ਕਿਉਂ ਪੈ ਗਿਆ ਗੁਰੂ ਗੋਬਿੰਦ ਸਿੰਘ ਜੀ ਨੇ ਰੱਖਿਆ ਸੀ ਅਬ ਕੇ ਨਾਮ ਮੁਕਤਸਰ ਹੋਏ ਅਬ ਤੇ ਨਾਮ ਮੁਕਤਸਰ ਹੋਏ ਖਿਦਰਾਣਾ ਇਸੇ ਕਹੇ ਨਾ ਕੋਈ ਉਹਨੂੰ ਖਿਦਰਾਣੇ ਦੀ ਢਾਬ ਨਾ ਕਹੋ ਖਿਦਰਾਣਾ ਨਾ ਕਹੋ ਉਦੋਂ ਬਾਅਦ ਮੁਕਤਸਰ ਪੈ ਗਿਆ ਗੁਰੂ ਸਾਹਿਬ ਦੀ ਹੈਗੀ ਤਾਂ ਹੀ ਤਾਂ ਲੋਕ ਉੱਥੇ ਗੁਰੂ ਸਾਹਿਬ ਨੂੰ ਸਿਜਦਾ ਕਰਨ ਆਉਂਦੇ ਨੇ ਸੋ ਇਸ ਕਰਕੇ ਸਾਨੂੰ ਇਹ ਗੱਲਾਂ ਸਿੱਖਣ ਦੀ ਲੋੜ ਹੈ ਤੇ ਮੈਂ ਹੁਣ ਮੈਨੂੰ ਪਤਾ ਨਹੀਂ ਮੈਂ ਜੇ ਸ਼ੁਰੂ ਕਰ ਲਿਆ ਹੁਣ ਕਿੱਧਰ ਨੂੰ ਨਿਕਲ ਜਾ ਸੋ ਮੈਂ ਇੱਥੇ ਹੀ ਬੰਦ ਕਰਦਾ ਤੇ ਤੁਸੀਂ ਸੁਣੋ ਅਖੀਰਲਾ ਗਾਣਾ ਤੇ ਜੇ ਕੋਈ ਰਹਿ ਗਿਆ ਆਪਾਂ ਉਦੋਂ ਬਾਅਦ ਚ ਗੱਲ ਕਰ ਲਾਂਗੇ ਸੁਣੋ ਗਾਣਾ
ਧੀਆਂ ਪੁੱਤਾਂ ਦੀਆਂ ਮਨੋ ਲੋੜੀਆਂ ਰੱਬਾ ਅਰ
ਵੈਲਕਮ ਬੈਕ। ਜਿਵੇਂ ਕਿ ਤੁਹਾਨੂੰ ਪਤਾ ਹੀ ਆ ਵੀ ਆਪਾਂ ਅੱਜ ਲੋਹੜੀ ਦੇ ਉੱਤੇ ਪ੍ਰੋਗਰਾਮ ਕਰ ਰਹੇ ਸੀਗੇ, ਸੋ 4-5 ਮਿੰਟ ਕਹਿੰਦੇ ਹੋਰ ਰਹਿ ਗਏ ਤੇ ਆਪਾਂ ਕੋਈ ਹੋਰ ਗਾਣਾ ਸੁਣ ਲੈਂਦੇ ਹਾਂ। ਜਿਹੜਾ ਪਹਿਲਾਂ ਰਹਿ ਗਿਆ ਸੀ ਅਧੂਰਾ ਹਰਭਜਨ ਮਾਨ ਦਾ, ਉਹ ਵੀ ਬਹੁਤ ਵਧੀਆ ਗਾਣਾ, ਉਹ ਸੁਣ ਲੈਂਦੇ ਹਾਂ। ਤੇ ਜਿਹੜੇ ਵੀ ਮੇਰੇ ਸਰੋਤੇ ਮੇਰਾ ਪ੍ਰੋਗਰਾਮ ਦੇਖ ਰਹੇ ਨੇ ਉਹਨਾਂ ਸਾਰਿਆਂ ਦਾ ਦਿਲੋਂ ਧੰਨਵਾਦ। ਹਰਭਜਨ ਮਾਨ ਦਾ ਜਿਹੜਾ ਗਾਣਾ ਪਹਿਲਾਂ ਰਹਿ ਗਿਆ ਸੀਗਾ ਉੱਥੋਂ ਸ਼ੁਰੂ ਕਰ ਲੈਂਦੇ ਹਾਂ, ਕਿਉਂਕਿ ਹੁਣ ਜੇ ਮੈਂ ਸ਼ੁਰੂ ਕੀਤਾ ਫਿਰ ਅੱਗੇ ਨੂੰ ਕਿਸੇ ਪਾਸੇ ਹੋਰ ਤੁਰ ਪੈਣੀ ਹੈ ਗੱਲ। ਸੋ ਡਾਕਟਰ ਅੰਕੁਸ਼ ਦੇ ਬਾਰੇ ਦੱਸ ਦੇਣਾ, ਜੇ ਤੁਹਾਨੂੰ ਝੂੜੀਆਂ ਪੈ ਗਈਆਂ ਜਾਂ ਫਿਲਰ ਕਰਾਉਣੇ ਨੇ ਜਾਂ ਵਾਲ ਥਿੰਨ ਹੋ ਗਏ ਤਾਂ ਡਾਕਟਰ ਅੰਕੁਸ਼ ਨੂੰ ਤੁਸੀਂ ਫੋਨ ਕਰ ਸਕਦੇ ਹੋ 437-757-8191। ਸੁੰਦਰ ਲੱਗਣਾ ਤੇ ਤੁਸੀਂ ਉਹਨਾਂ ਨਾਲ ਗੱਲ ਕਰ ਲਓ। ਡਾਲਰਾਂ ਤੋਂ ਘੱਟ ਘੱਟ ਥੋੜੇ ਪੈਸਿਆਂ ਚ ਵਧੀਆ ਇਲਾਜ ਹੋ ਜਾਏਗਾ। ਸੁਣੋ ਗਾਣਾ।
ਸੁੰਦਰ ਮੁੰਦਰੀਏ ਤੇਰਾ ਧੋਣ ਵਿਚਾਰਾ ਦੁੱਲਾ ਪੱਠੀ ਵਾਲਾ ਦੁੱਲੇ ਪੀ ਗਿਆ ਤੇਰ ਸ਼ੱਕਰ ਪਾਈ ਕੁੜੀ ਦਾ ਸਾਲੂ ਪੱਟ ਸਾਲੂ ਕੌਣ ਸੁਣੇ
ਆਉਂਦੀਆਂ ਨੇ ਲੋਹੜੀਆਂ ਮਨਾਉਂਦੀਆਂ ਨੇ ਜੋੜੀਆਂ ਭੈਣਾਂ ਪਈਆਂ ਗਾਉਂਦੀਆਂ ਭਰਾਵਾਂ ਦੀਆਂ ਘੋੜੀਆਂ ਜੋੜੀਆਂ ਦੇ ਸ਼ਗਨ ਮਨਾ
ਜਦੋਂ ਇਹ ਆਉਂਦੀ ਏ ਲੋਹੜੀ ਬੜਾ ਜੀ ਲਾਉਂਦੀ ਏ ਲੋਹੜੀ ਜਦੋਂ ਇਹ ਆਉਂਦੀ ਏ ਲੋਹੜੀ ਬੜਾ ਜੀ ਲਾਉਂਦੀ ਏ ਲੋਹੜੀ ਇਹ ਭੈਣ ਭਰਾਵਾਂ ਦੀ ਲੋਹੜੀ ਦਿਲਾਂ ਦੇ ਅਚਾਵਾਂ ਦੀ ਲੋਹੜੀ ਭੈਣ ਭਰਾਵਾਂ ਦੀ ਲੋਹੜੀ ਦਿਲਾਂ ਦੇ ਅਚਾਵਾਂ ਦੀ ਲੋਹੜੀ ਜਦੋਂ ਇਹ ਆਉਂਦੀ ਏ ਲੋਹੜੀ ਬੜਾ ਜੀ ਲਾਉਂਦੀ ਏ ਲੋਹੜੀ ਜਦੋਂ ਇਹ ਆਉਂਦੀ ਏ ਲੋਹੜੀ ਤੇ ਖੁਸ਼ੀਆਂ ਲਿਆਉਂਦੀ ਏ ਲੋਹੜੀ
ਖੁਸ਼ੀਆਂ ਦੇ ਰਾਤੇ ਆਈ ਚਾਵਾਂ ਦੇ ਬਰਾਤੇ ਆਈ ਠੰਡੀ ਠੰਡੀ ਵਗਦੀ ਹਵਾ
ਲਾਡ ਮਲਾਰਾਂ ਦੀ ਲੋਹੜੀ ਮੁਹੱਬਤਾਂ ਪਿਆਰਾਂ ਦੀ ਲੋਹੜੀ ਇਹ ਲੋਹੜੀ ਸੇਕਣ ਦੇ ਸਾਨੂੰ ਨਜ਼ਰ ਪਰ ਵੇਖਣ ਦੇ ਸਾਨੂੰ ਇਹ ਲੋਹੜੀ ਸੇਕਣ ਦੇ ਸਾਨੂੰ ਨਜ਼ਰ ਪਰ ਵੇਖਣ ਦੇ ਸਾਨੂੰ
ਜਦੋਂ ਇਹ ਆਉਂਦੀ ਏ ਲੋਹੜੀ ਪਿਆਰਾਂ ਲਿਆਉਂਦੀ ਏ ਲੋਹੜੀ ਜਦੋਂ ਇਹ ਆਉਂਦੀ ਏ ਲੋਹੜੀ ਪਿਆਰਾਂ ਲਿਆਉਂਦੀ ਏ ਲੋਹੜੀ
ਮੰਗੀਆਂ ਮੁਰਾਦਾਂ ਨੇ
ਦੇਸੀਆਂ ਦਾ ਸਰਮਾਇਆ ਦਾਨੇ ਸਾਡਾ ਪਰ ਦੇਸੀਆਂ ਦਾ ਸਰਮਾਇਆ
ਛੋੜੀਆਂ ਜੋੜੀ ਦਿੱਤੀ ਰੱਬ ਨੇ ਬਣਾ
ਜਦੋਂ ਇਹ ਆਉਂਦੀ ਏ ਲੋਹੜੀ ਬੜਾ ਜੀ ਲਾਉਂਦੀ ਏ ਲੋਹੜੀ ਜਦੋਂ ਇਹ ਆਉਂਦੀ ਏ ਲੋਹੜੀ ਤੇ ਖੁਸ਼ੀਆਂ ਲਿਆਉਂਦੀ ਏ ਲੋਹੜੀ
ਗਲੀਏ ਗੁਲਾਬ ਦੀ ਏ ਕੁੜੀਏ ਪੰਜਾਬ ਦੀ ਏ ਅੱਜ ਸਾਨੂੰ ਨੱਚ ਕੇ ਵਿਖਾ
WTOR 770 AM, Youngstown, Toronto.
The views expressed on the preceding program may not necessarily be those of the owner or management of WTOR radio station.
ਆਪਣੀ ਕਮਿਊਨਿਟੀ ਦਾ ਸਭ ਤੋਂ ਵੱਡਾ ਵਧੀਆ ਕੁਆਲਿਟੀ ਵਾਲਾ ਤੇ ਸਭ ਤੋਂ ਪੁਰਾਣਾ ਸੋਡੀ ਫਰਨੀਚਰ ਹਰ ਘਰ ਦੀ ਪਹਿਚਾਣ ਬਣ ਚੁੱਕਿਆ ਹੈ।
ਉਹ ਫਿਰ ਬਣੇ ਵੀ ਕਿਉਂ ਨਾ, ਕਿਉਂਕਿ ਬੈਡਰੂਮ ਸੈੱਟ, ਸੋਫਾ ਸੈੱਟ, ਮੈਟ੍ਰੇਸਿਸ, ਡਾਈਨਿੰਗ ਟੇਬਲ, ਡੈਕੋਰੇਟਿਵ ਆਈਟਮਸ, ਗੱਲ ਕੀਜੀ ਸਾਰੇ ਘਰ ਦਾ ਫਰਨੀਚਰ ਵਧੀਆ ਕੁਆਲਿਟੀ ਤੇ ਡਿਸਕਾਊਂਟਡ ਪ੍ਰਾਈਸ ਤੇ ਮਿਲ ਜਾਂਦਾ ਸੋਡੀ ਫਰਨੀਚਰ ਤੋਂ 3 ਸਾਲ ਲਈ ਨੋ ਵਿਆਜ।
142 ਕੈਨੇਡੀ ਰੋਡ, ਬ੍ਰੈਂਪਟਨ, 9058747171।
ਸਿਟੀ ਆਫ ਬ੍ਰੈਂਪਟਨ ਵੱਲੋਂ ਇੱਕ ਸੁਨੇਹਾ। ਸਿਟੀ ਆਫ ਬ੍ਰੈਂਪਟਨ ਵੱਲੋਂ 2025 ਦੇ ਪ੍ਰਸਤਾਵਿਤ ਬਜਟ ਬਾਰੇ ਤੁਹਾਡੇ ਸੁਝਾਅ ਅਤੇ ਫੀਡਬੈਕ ਸਾਂਝਾ ਕਰਨ ਦੀ ਮੰਗ ਕੀਤੀ ਜਾ ਰਹੀ ਹੈ। ਜਨਤਕ ਸ਼ਮੂਲੀਅਤ ਦੇ ਮੌਕਿਆਂ ਦੀ ਇੱਕ ਲੜੀ ਲਈ ਸਾਡੇ ਨਾਲ ਜੁੜੋ, ਜਿਸ ਵਿੱਚ ਟੈਲੀਫੋਨ ਟਾਊਨ ਹਾਲ, ਵਾਰਡ ਵਿਸ਼ੇਸ਼ ਕਾਫੀ ਚੈਟ ਅਤੇ ਵਪਾਰਕ ਭਾਈਚਾਰੇ ਲਈ ਇੱਕ ਵਰਚੁਅਲ ਗੋਲ ਮੇਜ ਮੀਟਿੰਗ ਸ਼ਾਮਲ ਹਨ। ਤੁਸੀਂ ਸੋਮਵਾਰ 13 ਜਨਵਰੀ ਤੋਂ ਸ਼ੁਰੂ ਹੋਣ ਵਾਲੇ ਕੌਂਸਲ ਵਿਚਾਰ ਵਟਾਂਦਰੇ ਨੂੰ ਵੀ ਦੇਖ ਸਕਦੇ ਹੋ। ਸ਼ਾਮਲ ਹੋਵੋ ਤੇ ਹੋਰ ਜਾਣਕਾਰੀ ਲਈ
ਟਰੱਕਿੰਗ ਵਾਲੇ ਵੀਰੋ, ਧਿਆਨ ਨਾਲ ਸੁਣੋ। ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ। 519-622-0660 ਜਾਂ quicktrucklube.com। QTL, because we care.
ਇਸ ਮਹੀਨੇ ਮੇਰੀ ਸੇਵਿੰਗ $400 ਹੋਈ ਹੈ।
ਮੇਰੀ ਸੇਵਿੰਗ $350,
ਮੇਰੀ ਸੇਵਿੰਗ ਸਿਰਫ $100।
और मेरी सेविंग सबसे ज्यादा हुई है। मैंने सेव किए हैं $1,775।
क्या चमत्कार किया, मुझे भी गुड़ सिखाओ ना।
भाई बात सादा सी है, हमारे पास दो गाड़ियाँ और एक घर है और इन सब की इंश्योरेंस मिलाकर मैंने जबरदस्त सेविंग की है। और ये जादू किया है ऑल स्टेट पिकनिक एजेंसी के राजा पाशा ने। आप भी अपनी गाड़ी और घर के इंश्योरेंस में खूब सेविंग कर सकते हैं। टर्म एंड कंडीशन अप्लाई। ऑल स्टेट पिकनिक एजेंसी के राजा पाशा 6472903773 6472903773।
एक जगह ऐसी है जहां ये सब कुछ हो रहा है, एक जगह जो शुमाली तानों को जुनू की अशिया साजी की कुवत के साथ मुंसलिक करके अपनी मईशत की तामीर नौ कर रही है। वो जगह जहां कनाडा में इलेक्ट्रिक गाड़ियों और बैटरियों के पहले प्लांट्स में करीब $44 बिलियन की नई सरमायाकारियां हुई हैं।